ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮੱਧਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੂ ਕਰ ਜਾਣਾ ਕਪਟੀ ਖਬਲੀ ਖਬਾਹੀ ਅੰਤਰ ਅਗਿਆਨ ਭਈ ਮਤ ਮੱਧਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੂ ਕਰ ਜਾਣ ਕਪਟੀ ਖਬਲੀ ਖਬਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵਾ ਆਪਣਾ ਸੁਆਈ ਫਿਰਾਹੀ ਕਿਰਪਾ ਕਰੀ ਨਾਨਕ ਸਬਦ ਸਮਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵਾ ਆਪਣਾ ਸੁਆਈ ਫਿਰਾਹੀ ਕਿਰਪਾ ਕਰੀ ਜੀ ਆਪਣੀ ਨਾਨਕ ਸਬਦ ਸਮਾਹੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਤਖਤ ਚਦਰ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏ ਮਾਨ ਸਤਿਗੁਰੂ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਸਮੁੱਚੀ ਮਨੁੱਖਤਾ ਦੇ ਲਈ ਸਾਂਝੀ ਬਾਲਤਾ ਦਾ ਉਪਦੇਸ਼ ਮੁੱਖ ਵਾਕ ਰੂਪ ਚ ਜੋ ਸਤਿਗੁਰੂ ਨੇ ਬਖਸ਼ੇ ਆ ਨਿਤਨੇਮ ਅਨੁਸਾਰ ਤਸਵੀ ਵਿਚਾਰ ਸਰਵਣ ਕਰਨ ਲਈ ਜਿੱਥੇ ਇੱਥੇ ਹਾਜ਼ਰ ਹੁੰਦੇ ਹਾਂ ਉੱਥੇ ਚੈਨਲ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਅੰਦਰ ਘਰਾਂ ਵਿੱਚ ਬੈਠ ਕੇ ਸਰਵਣ ਕਰਦੇ ਹਾਂ ਮੇਰੇ ਭਾਗੀ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿੱਥੇ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਆਪਾਂ ਸਾਂਝੀ ਕਰਨੀ ਹੈ ਉੱਥੇ ਅੱਜ ਕੌਮ ਲਈ ਬੜਾ ਮਹਾਨ ਦਿਹਾੜਾ ਮਹਾਨ ਪਵਿੱਤਰ ਦਿਵਸ ਹੈ ਜਿੱਥੇ ਪੀਰੀ ਦਾ ਕੇਂਦਰ ਜਿੱਥੇ ਸਾਂਝੀ ਵਾਲਤਾ ਦਾ ਉਪਦੇਸ਼ ਪ੍ਰਾਪਤ ਹੋਣ ਲਈ ਸਤਿਗੁਰੂ ਜੀ ਨੇ ਸ਼ਾਂਤੀ ਦਾ ਸੋਮਾ ਅੰਮ੍ਰਿਤ ਦਾ ਖਜ਼ਾਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰਸਿੱਖਾਂ ਨੂੰ ਧਰਤੀ ਤੇ ਸੱਚਖੰਡ ਬਖਸ਼ਿਆ ਉੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੀਰੀ ਦਾ ਕੇਂਦਰ ਦੁਨੀਆਂ ਦੇ ਤਖ਼ਤ ਨੂੰ ਟੱਕਰ ਦੇਣ ਲਈ ਅਕਾਲ ਤਖ਼ਤ ਦਾ ਜਿੱਥੇ ਸਿਧਾਂਤ ਬਖਸ਼ਿਆ ਉੱਥੇ ਪ੍ਰਤੱਖ ਤੌਰ ਤੇ ਸ੍ਰੀ ਅਕਾਲ ਤਖ਼ਤ ਦੀ ਸਿਰਜਣਾ ਵੀ ਕੀਤੀ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਣਾ ਦਿਵਸ ਹੈ। ਦੁਨੀਆਂ ਅੰਦਰ ਜਿੱਥੇ ਵੀ ਗੁਰੂ ਨਾਨਕ ਨਾਮ ਲਏਗਾ ਗੁਰਸਿੱਖ ਵਸਦਾ ਹੈ। ਅੱਜ ਉਹ ਗੁਰਸਿੱਖ ਆਪਣੇ ਅੰਦਰ ਮਾਣ ਮਹਿਸੂਸ ਕਰਦੇ ਹੈ ਮੇਰੀ ਪੀਰੀ ਦੇ ਮਾਲਕ ਬਲ ਪੰਜਨ ਗੁਰਸੂਰਮ ਸਾਡ ਜੋਧਾ ਬਹੁ ਪਰੇ ਉਪਕਾਰੀ ਸਤਿਗੁਰੂ ਦੀ ਮਹਾਨ ਬਖਸ਼ਿਸ਼ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਨਮੁਖ ਹੋ ਕੇ ਦਿਹਾੜਾ ਮਨਾ ਰਹੇ ਹੋ। ਆਓ ਆਪਾਂ ਵੀ ਵਿਚਾਰ ਸਰਵਣ ਕਰਨ ਲਈ ਚਿੱਤ ਵਰਤੀਆਂ ਨੂੰ ਜੋੜੀਏ। ਸਾਰੀ ਸੰਗਤ ਆਰੰਭਤਾ ਦੇ ਵਿੱਚ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਨੀਆਂ ਦੇ ਅੰਦਰ ਗੁਰਸੰਗਤ ਜੀ ਜਿੱਥੇ ਰਾਜਸੀ ਤਖ਼ਤ ਨੇ, ਬਾਦਸ਼ਾਹਾਂ ਦੇ ਤਖ਼ਤ ਨੇ, ਜਿਹਨਾਂ ਤਖ਼ਤਾਂ ਦੇ ਉੱਪਰ ਬੈਠ ਕਰਕੇ ਦੁਨੀਆਂ ਦੇ ਵਿੱਚ ਜਿੱਥੇ ਰਾਜ ਭਾਗ ਕੀਤੇ ਗਏ, ਉੱਥੇ ਦੁਨੀਆਂ ਦੇ ਵਿੱਚ ਜ਼ੁਲਮ ਵੀ ਬੜਾ ਹੋਇਆ। ਉਹ ਜ਼ੁਲਮ ਤੋਂ ਤਰਾਹ ਤਰਾਹ ਕਰਦੀ ਹੋਈ ਧਰਤੀ ਨੇ, ਲੁਕਾਈ ਨੇ ਵਾਹਿਗੁਰੂ ਅੱਗੇ ਪੁਕਾਰਾਂ ਕੀਤੀਆਂ। ਤਪਦੇ ਹਿਰਦਿਆਂ ਨੂੰ, ਤਪਦੀ ਲੁਕਾਈ ਨੂੰ ਠਾਰਨ ਲਈ ਜਿੱਥੇ ਆਪ ਨਾਰਾਇਣ ਕਲਾ ਧਾਰ ਜਗ ਮਹ ਪਰਵਰੇ ਹੋ, ਆਪ ਨਿਰੰਕਾਰ ਨੇ ਆਕਾਰ ਧਾਰਿਆ, ਗੁਰੂ ਨਾਨਕ ਨਾਮ ਧਰਾਇਆ, ਜਗਤ ਜਲੰਧਰ ਨੂੰ ਠਾਰਨ ਲਈ ਮਹਾਰਾਜ ਨੇ ਬਾਣੀ ਦਾ ਸਿੱਟਾ ਦਿੱਤਾ, ਨਾਮ ਦਾ ਸਿੱਟਾ ਦਿੱਤਾ। ਜਿੱਥੇ ਸ਼ਾਂਤੀ ਧਾਰਨ ਕਰਕੇ ਤੱਤੀ ਤਵੀ ਤੇ ਬੈਠ ਕੇ ਵੀ ਵਿਖਾ ਦਿੱਤਾ ਸ਼ਾਂਤੀ ਕੀ ਹੁੰਦੀ ਹੈ, ਸਹਿਜ ਕੀ ਹੈ, ਸ਼ਾਂਤੀ ਦੀ ਹੱਦ, ਸ਼ਾਂਤੀ ਦਾ ਸੋਮਾ, ਸ਼ਾਂਤੀ ਦੇ ਪੁੰਜ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪ੍ਰਤੱਖ ਹਰ, ਜਿਹਨਾਂ ਨੇ ਤੱਤੀ ਤਵੀ ਤੇ ਬੈਠ ਕੇ ਵੀ ਜ਼ਾਲਮ ਸਰਕਾਰ ਦੇ ਸ਼ਾਹੀ ਤਖ਼ਤ ਦੇ ਨਾਲ ਮਹਾਰਾਜ ਨੇ ਸ਼ਾਂਤੀ ਨਾਲ ਟੱਕਰ ਲਈ। ਉੱਥੇ ਮਹਾਰਾਜ ਨੇ ਸ਼ਹਾਦਤ ਦੇਣ ਜਾਣ ਲੱਗਿਆਂ ਸਤਿਗੁਰੂ ਜੀ ਨੇ ਅੱਜ ਦੇ ਦਿਨ ਇਹ ਬਖਸ਼ਿਸ਼ਾਂ ਕੀਤੀਆਂ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਜੋ ਉਪਦੇਸ਼ ਕੀਤਾ ਸੀ, ਸਤਿਗੁਰਾਂ ਨੇ ਅਕਾਲ ਤਖ਼ਤ ਦੀ ਨੀਂਵ ਰੱਖੀ। ਇਤਿਹਾਸ ਵਿੱਚ ਪ੍ਰਮਾਣ ਹੈ ਜਿਸ ਵੇਲੇ ਸਤਿਗੁਰੂ ਸ਼ਹਾਦਤ ਦੇਣ ਜਾਣ ਲੱਗੇ ਨੇ, ਉਸ ਵਕਤ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਥਾਂ ਥਾਂ ਹੁਕਮਨਾਮੇ ਭੇਜ ਕੇ ਬੁਲਾ ਕਰਕੇ, ਜਿੱਥੇ ਅੱਜ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਕੋਠਾ ਸਾਹਿਬ ਸਥਾਨ ਹੈ, ਉਸ ਥਾਂ ਤੇ ਸੰਗਤ ਵਿੱਚ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਮੁਖੀਏ ਸਿੱਖਾਂ ਨੂੰ ਨਾਲ ਲੈ ਕਰਕੇ ਆਪਣੇ ਸਹਿਲ ਗਾ ਦੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗੁਰਿਆਈ ਦਾ ਜਿੱਥੇ ਤਿਲਕ ਦਿੱਤਾ, ਉੱਥੇ ਨਾਲ ਉਪਦੇਸ਼ ਕੀਤਾ ਵੀ ਹੁਣ ਜੋ ਸਮਾਂ ਹੈ ਉਹ ਸਹਿਲੀ ਟੋਪੀ ਦਾ ਨਹੀਂ ਹੈ, ਹੁਣ ਸਮਾਂ ਮਾਲਾ ਦਾ ਨਹੀਂ ਰਿਹਾ। ਜਿੱਥੇ ਮਾਲਾ ਰੱਖਣੀ ਹੈ ਉੱਥੇ ਨਾਲ ਨਾਲ ਮਹਾਰਾਜ ਕਹਿੰਦੇ ਸ਼ਸਤਰ ਵੀ ਧਾਰਨ ਕਰਨਾ। ਉਸ ਉਪਦੇਸ਼ ਨੂੰ ਮੰਨਦਿਆਂ ਹੋਇਆ 11 ਸਾਲ ਦੀ ਇਤਿਹਾਸ ਨੇ ਉਮਰ ਲਿਖੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੰਨ ਦੀ, ਜਿਸ ਵਕਤ ਗੁਰਿਆਈ ਦਾ ਤਿਲਕ ਹਾਸਲ ਹੋਇਆ ਹੈ, ਜਿਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਹੈ, ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੇਲੀ ਦੇ ਟੋਟੀ ਲਿਆ ਕੇ ਭੇਟ ਕੀਤੀ ਹੈ। ਗੁਰਿਆਈ ਦੇ ਜੋ ਚਰਨ ਸੀ ਮਾਲਾ ਭੇਟ ਕੀਤੀ ਹੈ, ਸਤਿਗੁਰੂ ਜੀ ਨੇ ਮਾਲਾ ਲੈ ਕੇ ਸਤਿਕਾਰ ਨਾਲ ਆਖਿਆ, ਬਾਬਾ ਜੀ ਮੈਂ ਮਾਲਾ ਦੇ ਵਿਰੁੱਧ ਨਹੀਂ ਹਾਂ, ਪਰ ਹੁਣ ਸਮਾਂ ਕੱਲੀ ਮਾਲਾ ਹੋਰਨ ਦਾ ਨਹੀਂ ਰਿਹਾ, ਹੁਣ ਮਾਲਾ ਦੇ ਨਾਲ ਨਾਲ ਤਲਵਾਰ ਵੀ ਚੁੱਕਣੀ ਪੈਣੀ ਹੈ। ਸ੍ਰੀ ਸਾਹਿਬ ਲਿਆਓ ਸਾਨੂੰ, ਸ੍ਰੀ ਸਾਹਿਬ ਗਾਤਰੇ ਗਲੇ ਪਹਿਨਾਓ। ਬਾਬਾ ਬੁੱਢਾ ਸਾਹਿਬ ਜੀ ਨੇ ਇਤਿਹਾਸ ਗਵਾਹ ਹੈ, ਦੋ ਸ੍ਰੀ ਸਾਹਿਬਾਂ ਲਿਆਂਦੀਆਂ ਨੇ, ਇੱਕ ਸਤਿਗੁਰੂ ਮਹਾਰਾਜ ਨੂੰ ਮੀਰੀ ਦੀ, ਇੱਕ ਪੀਰੀ ਦੀ, ਦੋ ਤਲਵਾਰਾਂ ਸਤਿਗੁਰੂ ਜੀ ਨੂੰ ਪਹਿਨਾਈਆਂ ਨੇ। ਮਹਾਰਾਜ ਨੇ ਉਸ ਵੇਲੇ ਮੀਰੀ ਤੇ ਪੀਰੀ ਦੀ ਤਲਵਾਰ ਪਹਿਣ ਕੇ ਵਚਨ ਕੀਤਾ, ਅੱਜ ਤੋਂ ਅਸੀਂ ਇਹ ਦੋਵੇਂ ਤਲਵਾਰਾਂ ਨਾਲ ਸੰਸਾਰ ਦੇ ਵਿੱਚ ਜਿਹੜੇ ਹੰਕਾਰੀ ਮੀਰ ਨੇ, ਰਾਜੇ ਬਾਦਸ਼ਾਹ ਨੇ, ਉਹਨਾਂ ਦੀ ਮੀਰੀ ਖਿੱਚ ਲੈਣੀ ਆ, ਜਿਹੜੇ ਪਖੰਡੀ ਦੰਭੀ ਪੀਰ ਬਣੇ ਹੋਏ ਆ ਉਹ ਪੀਰੀ ਦੀ ਤਲਵਾਰ ਨਾਲ ਉਹਨਾਂ ਦੀ ਪੀਰੀ ਖਿੱਚ ਲੈਣੀ ਆ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਥਾਂ ਪਰ ਥਾਂ ਸੰਗਤਾਂ ਨੂੰ ਹੁਕਮਨਾਮੇ ਘੱਲੇ, ਹੁਕਮਨਾਮਿਆਂ ਦੇ ਵਿੱਚ ਹੁਕਮ ਕੀਤਾ ਕਿ ਜਿੱਥੇ ਗੁਰੂ ਨਾਨਕ ਨਾਨਕ ਸਾਹਿਬ ਤੋਂ ਲੈ ਕੇ ਤੁਸੀਂ ਸੰਗਤਾਂ ਕੀਮਤੀ ਭੇਟਾਵਾਂ ਕੀਮਤੀ ਵਸਤੂਆਂ ਲਿਆਉਂਦੇ ਹੋ, ਅੱਜ ਤੋਂ ਬਾਅਦ ਤੁਸੀਂ ਕੀਮਤੀ ਸ਼ਸਤਰ ਕੀਮਤੀ ਘੋੜੇ ਤੇ ਕੀਮਤੀ ਜਵਾਨੀਆਂ ਭੇਟ ਕਰਨੀਆਂ ਨੇ। ਬੇਅੰਤ ਸੰਗਤਾਂ ਨੇ ਫਿਰ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਸ਼ਸਤਰ ਲਿਆਉਣੇ। ਸਤਿਗੁਰੂ ਨੇ ਲਿਖਿਆ ਸੀ ਹੁਕਮਨਾਮਿਆਂ 'ਚ, ਜਿਹੜਾ ਚੰਗਾ ਸ਼ਸਤਰ ਚੰਗਾ ਘੋੜਾ ਚੰਗਾ ਜਵਾਨ ਭੇਟ ਕਰੇਗਾ, ਗੁਰਸਿੱਖ ਭੇਟ ਕਰੇਗਾ ਆਪਣੀ ਜਵਾਨੀ, ਮਹਾਰਾਜ ਕਹਿੰਦੇ ਸਾਡੀਆਂ ਉੱਥੇ ਖੁਸ਼ੀਆਂ ਹੋਣੀਆਂ, ਉਹਦਾ ਲੋਕ ਪ੍ਰਲੋਕ ਸਫਲਾ ਹੋਵੇਗਾ। ਹੁਣ ਸਿੱਖ ਤਾਂ ਮੌਕਾ ਭਾਲਦਾ ਜੀ ਸਤਿਗੁਰੂ ਦੀ ਖੁਸ਼ੀ ਕਿਵੇਂ ਮਿਲੇ। ਚੰਗੇ ਤੋਂ ਚੰਗੇ ਸ਼ਸਤਰ, ਚੰਗੇ ਚੰਗੇ ਘੋੜੇ, ਚੰਗੇ ਚੰਗੇ ਜਵਾਨ ਸਿੱਖ ਸਤਿਗੁਰੂ ਅੱਗੇ ਹਾਜ਼ਰ ਹੋ ਕੇ ਬੇਨਤੀਆਂ ਕਰਦੇ ਆ, ਮਹਾਰਾਜ ਅਸੀਂ ਤੁਹਾਡੀ ਸ਼ਰਨ ਵਿੱਚ ਹਾਜ਼ਰ ਹਾਂ, ਹੁਕਮ ਕਰੋ। ਸਿੱਖ ਇਤਿਹਾਸ ਗਵਾਹ ਹੈ ਕਿ ਧੰਨ ਬਾਬਾ ਬੀਬੀ ਚੰਦ ਜੀ ਸੁਰ ਸਿੰਘ ਪਿੰਡ ਤੋਂ ਜਿੱਥੇ ਆਪ ਸਤਿਗੁਰੂ ਦੀ ਸ਼ਰਨ ਵਿੱਚ ਹਾਜ਼ਰ ਸਨ, ਉੱਥੇ ਨਾਲ 52 ਸਿੱਖਾਂ ਨੂੰ ਹੋਰ ਨਾਲ ਲੈ ਕੇ ਆਏ। ਜਿੱਥੇ ਇਹ 52 ਸਿੱਖਾਂ ਨੂੰ ਲਿਆਉਂਦਾ, ਉੱਥੇ ਸਿੱਖ ਇਤਿਹਾਸ ਵਿੱਚ ਜੇਕਰ ਸਤਿਗੁਰੂ ਜੀ ਦੇ ਹੁਕਮ ਨਾਲ ਸੁਰ ਸਿੰਘ ਪਿੰਡ ਦੇ ਦੋ ਢਾਡੀ ਮੱਥਾ ਤੇ ਅਬਦੁੱਲਾ ਦੋਵਾਂ ਨੂੰ ਬੜੇ ਆਦਰ ਮਾਣ ਸਤਿਕਾਰ ਨਾਲ ਹਾਥੀ ਤੇ ਸਵਾਰ ਕਰਕੇ ਸਤਿਗੁਰੂ ਜੀ ਨੇ ਮੰਗਵਾਇਆ, ਢਾਡੀਆਂ ਨੇ ਇੰਨਾ ਸਤਿਕਾਰ ਸਤਿਗੁਰੂ ਜੀ ਨੇ ਕੀਤਾ। ਧੰਨ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਰਹਿਣ ਵਾਲੇ ਸਿੱਖ ਕੋਈ ਤਨਖਾਹਦਾਰ ਨਹੀਂ ਸਨ, ਜਿੱਥੇ ਕੁਝ ਤਨਖਾਹਦਾਰ ਉੱਥੇ ਸਤਿਗੁਰੂ ਮਹਾਰਾਜ ਦੇ ਹਜ਼ੂਰ ਰਹਿਣ ਵਾਲੇ ਸਿੱਖਾਂ ਦਾ ਇਤਿਹਾਸ ਜੇਕਰ ਮਹਾਰਾਜ ਅਸੀਂ ਦੋ ਵਕਤ ਦਾ ਪ੍ਰਸ਼ਾਦਾ ਲੰਗਰ ਵਿੱਚੋਂ 6 ਮਹੀਨਿਆਂ ਬਾਅਦ ਕੰਨ ਢੱਕਣ ਲਈ ਕੱਪੜਾ ਮਿਲ ਜਾਵੇ ਸਤਿਗੁਰੂ, ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਇਹਨਾਂ ਮਹਾਨ ਸਿੱਖਾਂ ਨੇ ਸਤਿਗੁਰੂ ਅੱਗੇ ਆਪਣੀਆਂ ਸੇਵਾਵਾਂ ਅਰਪੀਆਂ। ਅੱਜ ਦਾ ਦਿਹਾੜਾ 1608 ਈਸਵੀ ਦੇ ਵਿੱਚ ਪ੍ਰਿੰਸੀਪਲ ਸੁਖਵੀਰ ਸਿੰਘ ਲਿਖਦੇ ਹੈ ਕਿ ਧੰਨ ਮੇਰੇ ਗੁਰੂ ਸਰਬ ਦੇ ਮਾਲਕ ਸਿੱਖ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਔਰ ਕਿਸੇ ਨੇ ਹੱਥ ਨਾ ਲਗਾਇਓ, ਬੁੱਢਾ ਗੁਰਦਾਸ ਬਣਾਇਓ। ਧੰਨ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਮਹਾਰਾਜ ਨੇ ਆਪਣੇ ਕਰ ਕਮਲਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਨੀਂਹ ਰੱਖੀ। ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰੂ ਜੀ ਨੂੰ ਇੱਟਾਂ ਪਕੜਾਈਆਂ, ਭਾਈ ਗੁਰਦਾਸ ਜੀ ਨੇ ਚੂਨਾ ਤਿਆਰ ਕਰਕੇ ਪਕੜਾਇਆ, ਸਤਿਗੁਰੂ ਮਹਾਰਾਜ ਆਪ ਚੂਨੇ ਦੇ ਵਿੱਚ ਇੱਟਾਂ ਦੀ ਚੁਣਾਈ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕਰ ਰਹੀ ਹੈ। ਆਪ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਦੁਨੀਆਂ ਦੇ ਵਿੱਚ ਜਿੱਥੇ ਲੋਕ ਨਿਆਂ ਲੈਣ ਲਈ ਅਦਾਲਤਾਂ ਵੱਲ ਜਾਂਦੇ ਹੈ, ਅਦਾਲਤਾਂ ਦੇ ਜਿਹੜੇ ਫੈਸਲੇ ਨੇ ਉਹ ਸਾਰਿਆਂ ਨੂੰ ਮੰਨਣੇ ਵੀ ਪੈਂਦੇ ਆ, ਭਾਵੇਂ ਕਿ ਉਹਦੇ ਵੀ ਹੋਣ। ਕਈ ਵਾਰੀ ਅਸੀਂ ਵੇਖਦੇ ਹਾਂ ਵੀ ਅਦਾਲਤਾਂ ਦੇ ਜਿਹੜੇ ਫੈਸਲੇ ਹੈ ਉਹ ਜਦੋਂ ਗਲਤ ਹੋ ਜਾਂਦੇ ਆ ਬਦਲ ਦਿੱਤੇ ਜਾਂਦੇ ਆ, ਪਰ ਅਕਾਲ ਦੇ ਤਖ਼ਤ ਦਾ ਜੋ ਫੈਸਲਾ ਹੈ ਉਹ ਅਕਾਲ ਦਾ ਜਾਣਨਾ। ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਵਿੱਚ ਇਹ ਪ੍ਰਾਚੀਨ ਸਮੇਂ ਤੋਂ ਲਿਖਿਆ ਮਿਲਦਾ ਹੈ ਕਿ ਜੋ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਅਕਾਲ ਦਾ ਹੁਕਮ ਮੰਨ ਕੇ ਅਕਾਲ ਦੇ ਹੁਕਮ ਨੂੰ ਜਾਣ ਕੇ ਮੰਨੇਗਾ ਉਹਦਾ ਲੋਕ ਤੇ ਪ੍ਰਲੋਕ ਸੌਰੇਗਾ। ਅੱਜ ਲੋੜ ਹੈ ਦੁਨੀਆਂ ਦੇ ਵਿੱਚ ਜਿੱਥੇ ਵੀ ਕੋਈ ਗੁਰਸਿੱਖ ਬੈਠਾ ਹੈ ਉਹ ਜਾਣੇ ਅਕਾਲ ਤਖ਼ਤ ਅਕਾਲ ਦਾ ਤਖ਼ਤ ਹੈ। ਭਾਵੇਂ ਇਹਦੇ ਸੇਵਾਦਾਰ ਆਉਂਦੇ ਜਾਂਦੇ ਰਹਿਣੇ ਆ, ਪਰ ਅਸੀਂ ਅਕਾਲ ਦੇ ਤਖ਼ਤ ਨੂੰ ਸਨਮੁਖ ਹੋ ਕੇ ਜੀਵਨ ਬਿਤਾਉਣਾਗਾ, ਅਕਾਲ ਦੇ ਤਖ਼ਤ ਨੂੰ ਸਮਰਪਿਤ ਹੋ ਕੇ ਜੀਵਨ ਬਿਤਾਉਣਾ। ਜਿਸ ਦਿਨ ਅਕਾਲ ਦੇ ਤਖ਼ਤ ਨੂੰ ਅਕਾਲ ਤਖ਼ਤ ਨੂੰ ਅਸੀਂ ਸਾਰੇ ਸਮਰਪਿਤ ਹੋ ਜਾਵਾਂਗੇ, ਇੱਕ ਝੰਡੇ ਥੱਲੇ ਇਕੱਠੇ ਹੋ ਜਾਵਾਂਗੇ, ਉਸੇ ਦਿਨ ਹੀ ਸਾਡਾ ਜਿਹੜਾ ਰੋਜ਼ ਦਾ ਨਾਰਾ ਰੋਜ਼ ਦੀ ਅਰਦਾਸ ਹੈ ਪੂਰੀ ਹੋ ਜਾਣੀ, ਰਾਜ ਕਰੇਗਾ ਖਾਲਸਾ ਬਾਕੀ ਰਹੇ ਨਾਮ ਕੋ। ਸੰਗਤਾਂ ਆਉਂਦੀਆਂ ਦਰਬਾਰ ਸਾਹਿਬ ਦਰਸ਼ਨ ਕਰਦੀਆਂ, ਕਈ ਵੀਰ ਸੈਲਾਨੀ ਜਿਹੜੇ ਆਉਂਦੇ ਨੇ ਉਹ ਬਾਰਡਰ ਤੇ ਜਾਂਦੇ ਆ, ਬਾਰਡਰ ਉਹਨਾਂ ਤੋਂ ਪੁੱਛੀਦਾ ਵੀ ਕੀ ਦੇਖਣ ਜਾਂਦੇ ਹੋ, ਕਹਿੰਦੇ ਝੰਡੇ ਦੀ ਰਸਮ ਹੋਣੀ ਹੈ ਵੀ ਝੰਡਾ ਉਤਾਰਿਆ ਜਾਣਾ, ਬਾਰਡਰਾਂ ਦੇ ਉੱਤੇ ਦੇਸ਼ਾਂ ਦੇ ਝੰਡੇ ਸਾਹ ਨੂੰ ਵਧਾ ਦਿੱਤੇ ਜਾਂਦੇ ਆ, ਲਾਹ ਦਿੱਤੇ ਜਾਂਦੇ ਆ, ਪਰ ਇੱਕ ਅਕਾਲ ਦੇ ਤਖ਼ਤ ਦਾ ਝੰਡਾ ਨਿਸ਼ਾਨ ਸਾਹਿਬ ਐਸਾ ਮੇਰੇ ਜਾਂ ਪੀਰੀ ਦੇ ਦੋ ਨਿਸ਼ਾਨ ਸਾਹਿਬ ਜਿਹੜੇ ਸ਼ਾਮ ਨੂੰ ਵੀ ਨਹੀਂ ਉਤਰਦੇ, ਹਮੇਸ਼ਾ ਚੜ੍ਹੇ ਰਹਿੰਦੇ ਗਏ, ਕਿਉਂਕਿ ਅਕਾਲ ਦਾ ਤਖ਼ਤ ਹੈ। ਅਕਾਲ ਦਾ ਤਖ਼ਤ ਸਵੇਰ ਵੇਲੇ ਵੀ ਤੇ ਸ਼ਾਮ ਵੇਲੇ ਵੀ ਹਰ ਸਮੇਂ ਖੁੱਲ੍ਹਾ ਹੈ। ਇੱਥੇ ਆ ਕੇ ਜਿੱਥੇ ਪੁਰਾਤਨ ਸਮਿਆਂ ਦੇ ਵਿੱਚ ਵੀ ਲੋੜਵੰਦਾਂ ਨੇ ਪੁਕਾਰਾਂ ਕੀਤੀਆਂ ਅਕਾਲ ਦੇ ਤਖ਼ਤ ਤੋਂ, ਉਹਨਾਂ ਨੂੰ ਰੱਖਿਆ ਮਿਲੀ, ਅਗਵਾਈ ਮਿਲੀ, ਅੱਜ ਵੀ ਜਿਹੜਾ ਭਾਵਨਾ ਲੈ ਕੇ ਅਕਾਲ ਦੇ ਤਖ਼ਤ ਤੇ ਆਉਂਦਾ ਹੈ, ਅਕਾਲ ਤਖ਼ਤ ਸਾਹਿਬ ਤੋਂ ਵੀ ਭਾਵਨਾ ਪੂਰੀ ਹੁੰਦੀ ਹੈ। ਅੱਜ ਉਸ ਮਹਾਨ ਤਖ਼ਤ, ਪੰਜਾਂ ਤਖ਼ਤਾਂ ਦੇ ਵਿੱਚ ਸਿਰਮੌਰ ਤਖ਼ਤ, ਪਹਿਲਾ ਤਖ਼ਤ ਸਿੱਖੀ ਦਾ ਸ੍ਰੀ ਅਕਾਲ ਤਖ਼ਤ ਸਾਹਿਬ, ਜਿੱਥੇ ਅਸੀਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦੇ ਹਾਂ, ਪੰਜਾਂ ਸਰੋਵਰਾਂ 'ਚ ਇਸ਼ਨਾਨ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਦਰਸ਼ਨ ਕਰਦੇ ਹਾਂ, ਉੱਥੇ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਤਮਸਤਕ ਹੁੰਦੇ ਹਾਂ। ਸਤਿਗੁਰੂ ਦੇ ਹੁਕਮ ਅਨੁਸਾਰ ਹਰ ਸਿੱਖ ਨੇ ਆਪਣੀ ਜ਼ਿੰਦਗੀ ਦੇ ਵਿੱਚ ਘੱਟੋ ਘੱਟ ਇੱਕ ਵਾਰ ਪੰਜਾਂ ਤਖ਼ਤਾਂ ਦੇ ਦਰਸ਼ਨ ਆਪ ਅਤੇ ਪਰਿਵਾਰ ਸਮੇਤ ਕਰਨੇ ਆ। ਜਿਨ੍ਹਾਂ ਵੀ ਪਿਆਰਿਆਂ ਨੇ ਦਰਸ਼ਨ ਕੀਤੇ ਹੋਏ ਹੈ ਭਾਗਾਂ ਵਾਲੇ, ਜਿਨ੍ਹਾਂ ਨਹੀਂ ਦਰਸ਼ਨ ਕੀਤੇ ਭਾਏ, ਉਹ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆ ਕੇ ਜਿੱਥੇ ਸਤਿਗੁਰੂ ਦੇ ਤਖ਼ਤ ਦੇ ਦਰਸ਼ਨ ਕਰਨੇ ਆ, ਉੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਤਖ਼ਤਾਂ ਉੱਪਰ ਜਿਹੜੇ ਸਤਿਗੁਰਾਂ ਦੇ ਇਤਿਹਾਸਕ ਸ਼ਸਤਰ ਨੇ, ਇਤਿਹਾਸਕ ਵਸਤਾਂ ਨੇ, ਉਹਨਾਂ ਦੇ ਵੀ ਦਰਸ਼ਨ ਜ਼ਰੂਰ ਕਰਨੇ ਆ। ਸਤਿਗੁਰੂ ਮਹਾਰਾਜ ਕਿਰਪਾ ਕਰਨ ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਚੱਲਣ ਦੀ ਦਾਤ ਬਖਸ਼ਣ। ਆਓ ਅੱਜ ਦਾ ਜੋ ਪਾਵਨ ਮੁੱਖ ਵਾਕ ਸਤਿਗੁਰੂ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 652 ਉੱਪਰ ਸੋਰਖ ਦੀ ਵਾਰ ਦੇ ਵਿੱਚ ਧੰਨ ਸੋਧੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਸਲੋਕ ਨੇ ਇਹ ਵਾਰ ਦੇ ਵਿੱਚ ਪੌੜੀਆਂ। ਸੋਧੇ ਸੁਲਤਾਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਨੇ ਸਾਰੀਆਂ ਸਲੋਕ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਦੇ ਵੀ ਨੇ, ਹੋਰ ਸਤਿਗੁਰਾਂ ਦੇ ਵੀ ਨੇ। ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸਲੋਕ ਆ ਰਹੇ ਹੈ। ਆਓ ਆਰੰਭਤਾ ਤੇ ਜਿੱਤ ਗੁਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਚੌਥਾ। ਅੰਤਰ ਅਗਿਆਨ ਭਈ ਮਤ ਮਧਿਅਮਾ, ਸਤਿਗੁਰ ਕੀ ਪ੍ਰਤੀਤ ਨਾਹੀ। ਅੱਜ ਦੇ ਮੁੱਖ ਵਾਕ ਰਾਹੀਂ ਸਤਿਗੁਰੂ ਮਹਾਰਾਜ ਉਹਨਾਂ ਜੀਵਾਂ ਦੇ ਬਾਬਤ ਦੱਸਦੇ ਆ ਜਿਹਨਾਂ ਨੂੰ ਸਤਿਗੁਰੂ ਤੇ ਪ੍ਰਤੀਤ ਨਹੀਂ ਹੈ। ਪ੍ਰਤੀਤ ਦਾ ਕੀ ਅਰਥ ਹੈ? ਪ੍ਰਤੀਤ ਦਾ ਭਾਵ ਮਹਾਨ ਕੋ ਸਵੇਤ ਭਾਈ ਕਾਨ ਸਿੰਘ ਜੀ ਨਾਭਾ ਨੇ ਸ਼ਰਧਾ ਕੀਤਾ, ਭਰੋਸਾ ਕੀਤਾ, ਵਿਸ਼ਵਾਸ ਕੀਤਾ। ਜਿਹਨਾਂ ਸਿੱਖਾਂ ਵਿੱਚ ਸਤਿਗੁਰੂ ਤੇ ਸ਼ਰਧਾ ਨਹੀਂ ਹੈ, ਸਤਿਗੁਰੂ ਤੇ ਵਿਸ਼ਵਾਸ ਨਹੀਂ ਹੈ, ਸਤਿਗੁਰੂ ਤੇ ਭਰੋਸਾ ਨਹੀਂ ਹੈ, ਉਹ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਦਰੋਂ ਅਗਿਆਨ ਵਿੱਚ ਨੇ। ਅਗਿਆਨ ਦਾ ਭਾਵ ਗਿਆਨ ਤੋਂ ਰਹਿਤ ਨੇ, ਮਤ ਉਹਨਾਂ ਦੀ ਮੱਧਮ ਹੋ ਗਈ ਹੈ। ਜਿਵੇਂ ਪ੍ਰਾਪਤ ਸਮਿਆਂ ਦੇ ਵਿੱਚ ਘਰਾਂ 'ਚ ਰੋਸ਼ਨੀ ਦੇ ਅੱਗ ਵਾਂਗੂ ਸਾਧਨ ਨਹੀਂ ਸੀ ਹੋਇਆ ਕਰਦੇ, ਸੰਗਤ ਜੀ ਪ੍ਰਾਪਤ ਸਮੇਂ ਅੱਜ ਵਾਂਗੂ ਨਾ ਤਾਂ ਬੱਲਣ ਸੀ ਨਾ ਟਿਊਬਾਂ ਸੀ, ਕਿਉਂਕਿ ਉਸ ਵੇਲੇ ਆ ਲਾਈਟ ਨਹੀਂ ਸੀ, ਬੱਤੀ ਨਹੀਂ ਸੀ। ਅੱਜ ਵੀ ਜੇ ਲਾਈਟ ਚਲੀ ਜਾਵੇ, ਜਿੰਨਾ ਘਰਾਂ 'ਚ ਇਨਵਰਟਰ ਜਨਰੇਟਰ ਨਹੀਂ ਹਨ, ਉੱਥੇ ਅੱਜ ਵੀ ਦੀਵੇ ਜਾਂ ਮੋਮਬੱਤੀਆਂ ਬਾਲੀਆਂ ਜਾਂਦੀਆਂ। ਪੁਰਾਤਨ ਸਮਿਆਂ ਦੇ ਵਿੱਚ ਬਜ਼ੁਰਗਾਂ ਤੋਂ ਸੁਣਿਆ ਕਿ ਘਰਾਂ ਦੇ ਵਿੱਚ ਰੋਸ਼ਨੀ ਲਈ ਜਾਂ ਦੀਵਾ ਬਾਲਿਆ ਜਾਂਦਾ, ਕੁਝ ਤਕੜਾ ਘਰ ਹੁੰਦਾ ਉੱਥੇ ਲਾਲਟਨ ਬਾਲੀ ਜਾਂਦੀ। ਲਾਲਟਨ ਦੇ ਵਿੱਚ ਜਿਹੜੀ ਬੱਤੀ ਦੀ ਲੋ ਹੁੰਦੀ, ਉਹਦੇ ਨਾਲ ਤੇਲ ਮੱਚਣ ਕਰਕੇ ਵਿੱਚੋਂ ਧੂੰਆਂ ਨਿਕਲਦਾ, ਉਹ ਧੂੰਆਂ ਨਿਕਲ ਨਿਕਲ ਕੇ ਜਿਹੜੀ ਚਿਮਨੀ ਹੁੰਦੀ ਨਾ ਲਾਲਟਨ ਦੀ, ਉਹਦਾ ਸ਼ੀਸ਼ਾ ਸਾਰਾ ਚਿਮਨੀ ਦਾ ਉਹ ਸਾਰਾ ਕਾਲਾ ਹੋ ਜਾਂਦਾ। ਮੇਰੇ ਤਾਂ ਸਿਆਣੀਆਂ ਉੱਦਮੀ ਸੀ, ਸਿਆਣੀਆਂ ਸਨ, ਉਹ ਤਾਂ ਰੋਜ਼ ਦਿਨ ਵੇਲੇ ਉਹ ਚਿਮਨੀ ਖੋਲ੍ਹ ਕੇ ਸ਼ੀਸ਼ਾ ਸਾਫ਼ ਕਰ ਲੈਂਦੀਆਂ। ਜਿਹੜੇ ਕੁਝ ਆਲਸੀ ਹੁੰਦੇ ਨੀ ਸਾਫ਼ ਨਾ ਕਰਦੇ ਉਸੇ ਤਰ੍ਹਾਂ ਹੀ ਸ਼ਾਮ ਨੂੰ ਜਦੋਂ ਦੀਵਾ ਬਾਲਦੇ ਅੱਜ ਹੋਰ ਭਲਕ ਹੋਰ ਪਰਸੋਂ ਹੋਰ ਰੋਜ਼ ਰੋਜ਼ ਕਾਲਸ਼ ਜੰਮਣ ਕਰਕੇ ਉਹ ਬਾਹਰ ਜਿਹੜੀ ਦੀਵੇ ਦੀ ਚਿਮਨੀ ਦੀ ਲੋ ਹੈ ਬੱਤੀ ਦੀ ਲੋ ਮੱਧਮ ਪੈ ਜਾਂਦੀ ਫਿਰ ਘਰ ਦਾ ਬਜ਼ੁਰਗ ਕਹਿੰਦਾ ਭਾਈ ਚਾਨਣ ਘੱਟ ਗਿਆ ਹੁਣ ਆ ਚਿਮਨੀ ਖੋਲ੍ਹ ਕੇ ਸ਼ੀਸ਼ਾ ਖੋਲ੍ਹ ਕੇ ਇਹਦੀ ਕਾਲਸ਼ ਸਾਫ਼ ਕਰ ਦਿਓ ਜਦੋਂ ਕਾਲਸ਼ ਸਾਫ਼ ਕੀਤੇ ਜਾਂਦੇ ਤਾਂ ਸੰਗਤ ਜੀ ਫਿਰ ਉਹ ਸਾਫ਼ ਚਾਨਣ ਜਿਹੜਾ ਹੁੰਦਾ ਸਾਰੇ ਕਮਰੇ ਵਿੱਚ ਸਾਰੇ ਕੋਠੇ 'ਚ ਫੈਲ ਜਾਂਦਾ ਇਵੇਂ ਸਾਡੇ ਮਨਾਂ ਦੇ ਵਿੱਚ ਜਨਮ ਜਨਮ ਕੇ ਇਸ ਮਨ ਕੋ ਮਰ ਲਾਗੀ ਕਾਲਾ ਹੋਇਆ ਸਿਆਹ ਕਾਲਾ ਸਿਆਹ ਹੋਇਆ ਪਿਆ ਮਨ ਸਾਡਾ ਅੰਦਰ ਉਹ ਪਰਮੇਸ਼ਰ ਦੀ ਜੋਤ ਹੈ ਸਾਰਿਆਂ ਵਿੱਚ ਸਭ ਮੈਂ ਜੋਤ ਜੋਤ ਹੈ ਸੋਈ ਤਿਹਦਾ ਚਾਨਣ ਸਭ ਮੈਂ ਚਾਨਣ ਹੋਏ ਮਹਾਰਾਜ ਕਹਿੰਦੇ ਵੇਦ ਮੰਤਰ ਸਾਰਿਆਂ ਨੂੰ ਗਿਆਨ ਹੈ ਸਾਰਿਆਂ ਨੂੰ ਪਤਾ ਪਰਮੇਸ਼ਰ ਦਾ ਸਾਰਿਆਂ ਨੂੰ ਸੋਝੇ ਹੈ ਪਰ ਕਿਸੇ ਦੀ ਚਿਮਨੀ ਰੂਪੀ ਹਿਰਦੇ ਦੇ ਵਿੱਚ ਬਹੁਤਾ ਹਨੇਰਾ ਕਾਲਖ ਹੈ ਮਨ ਬਹੁਤਾ ਮੈਲਾ ਕਿਸੇ ਦਾ ਥੋੜ੍ਹਾ ਮੈਲਾ ਕਿਸੇ ਨੇ ਥੋੜ੍ਹਾ ਸਾਫ਼ ਕਰ ਲਿਆ ਭਜਨ ਬੰਦਗੀ ਸਾਧਨਾ ਰਾਹੀਂ ਕਿਸੇ ਆਲਸੀ ਨੇ ਹਜੇ ਇਸ ਪਾਸੇ ਚੱਲਣਾ ਨਹੀਂ ਕੀਤਾ ਜਦੋਂ ਕੋਈ ਮਨੁੱਖ ਬਹੁਤਾ ਗਿਆਨੀ ਹੋਵੇ ਮਨ ਦਾ ਮੈਲਾ ਹੋਵੇ ਮਨ ਦਾ ਵਿਕਾਰੀ ਹੋਵੇ ਉਹਨੂੰ ਕੋਈ ਸਿਆਣਾ ਸਤਸੰਗੀ ਪੁਰਖ ਮਿਲਦਾ ਉਹ ਕਹਿੰਦਾ ਭਾਈ ਗੁਰਮੁਖਾ ਤੂੰ ਆਪਣਾ ਹਿਰਦਾ ਸਾਫ਼ ਕਰ ਲਾ ਮਨ ਤੇਰਾ ਬਹੁਤ ਮੈਲਾ ਹੈ ਤੇਰਾ ਮਨ ਬਹੁਤ ਵਿਕਾਰੀ ਹੈ ਜਿਵੇਂ ਚਿਮਨੀ ਦੀ ਮੈਲ ਕਾਲਸ ਹੈ ਇਵੇਂ ਮਨ ਦੀ ਮੈਲ ਕੀ ਹੈ ਸਤਿਗੁਰੂ ਜੀ ਨੇ ਜਪਜੀ ਸਾਹਿਬ ਦੀ ਦੱਸੀ ਹੈ ਉਦਾਹਰਣ ਦੇ ਕੇ ਸਮਝਾਇਆ ਹੈ ਮਹਾਰਾਜ ਕਹਿੰਦੇ ਭਰੀ ਹੈ ਮੱਤ ਪਾਪਾਂ ਕਾ ਸੰਗ ਉਹ ਧੋਪਾ ਮਾਇਆ ਕਾ ਰੰਗ ਜੇ ਉਹ ਜੀ ਮੈਲ ਉਹ ਜੀ ਮੈਲ ਨੂੰ ਸਾਫ਼ ਕਰਨ ਦਾ ਸਾਧਨ ਕੱਪੜਿਆਂ ਦੀ ਮੈਲ ਹੋਰ ਹੈ ਸਰੀਰ ਦੀ ਮੈਲ ਹੋਰ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਪੁੱਤਰ ਸੁਖੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਹੱਥ ਪੈਰ ਬਾਹਰ ਕੰਮ ਕਾਰ ਕਰਦੇ ਹਾਂ ਖੇਤਾਂ ਦੇ ਵਿੱਚ ਸੰਸਾਰ 'ਚ ਵਿਤਕਦੇ ਹਾਂ ਮੈਲ ਲੱਗ ਜਾਂਦੀ ਹੈ ਖੇਹ ਲੱਗ ਜਾਂਦੀ ਹੈ ਮਿੱਟੀ ਲੱਗ ਜਾਂਦੀ ਹੈ ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਪੁੱਤਰ ਸੁਖੇ ਪਾਣੀ ਨਾਲ ਧੋਣ ਨਾਲੇ ਮੈਲ ਲਹਿ ਜਾਂਦੀ ਹੈ ਫਿਰ ਦੂਸਰੇ ਉਦਾਹਰਣ ਦਿੱਤੇ ਮੂਤ ਪਲੀਤੀ ਕੱਪੜ ਹੋਏ ਕਿਸੇ ਬੱਚੇ ਨੂੰ ਗੋਦ ਚੁੱਕਿਆ ਵਾਸ਼ਰੂਮ ਕਰ ਦੇਵੇ ਮਹਾਰਾਜ ਕਹਿੰਦੇ ਕੱਪੜਾ ਪਲੀਤ ਹੋ ਜਾਂਦਾ ਮੈਲਾ ਹੋ ਜਾਂਦਾ ਹੈ ਗੰਦਗੀ ਲੱਗ ਜਾਵੇ ਕੱਪੜੇ 'ਤੇ ਕੋਈ ਦਾਗ ਲੱਗ ਜਾਵੇ ਦੇ ਸਾਬੂਨ ਲਈਆ ਉਹ ਧੋਏ ਸਾਬਣ ਸੋਧੇ ਨਾਲ ਮਨੁੱਖ ਸਰਫ ਆਦਿਕ ਦੇ ਨਾਲ ਕੱਪੜੇ ਦੀ ਮੈਲ ਧੋ ਲੈਂਦਾ ਇਸੇ ਤਰ੍ਹਾਂ ਮੱਤ ਦੀ ਜਿਹੜੀ ਮੈਲ ਹੈ ਕਿਉਂਕਿ ਅੱਜ ਸਤਿਗੁਰੂ ਕਹਿ ਰਹੇ ਆ ਅੰਤਰ ਅਗਿਆਨ ਭਈ ਮੱਤ ਮੱਧਮ ਜਿਹੜੀ ਮੱਤ ਹੈ ਉਹਦੇ ਵਿੱਚ ਗਿਆਨ ਦੀ ਜਿਹੜੀ ਲੋ ਹੈ ਉਹ ਘੱਟ ਗਈ ਹੈ ਕਿਉਂਕਿ ਅਗਿਆਨਤਾ ਦੀ ਅਵਿਦਿਆ ਦੀ ਮੈਲ ਚਿੰਬੜੀ ਹੋਈ ਹੈ ਭਰੀਆ ਮੱਤ ਪਾਪਾਂ ਕਾ ਸੰਗ ਉਹ ਕਾਹਦੀ ਮੈਲ ਹੈ ਪਾਪਾਂ ਦੀ ਮੈਲ ਹੈ ਪਾਪਾਂ ਦੀ ਮੈਲ ਇੰਨੀ ਗਾੜੀ ਹੈ ਮਹਾਰਾਜ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਇੱਕ ਜਨਮ ਦੀ ਨਹੀਂ ਕਈ ਜਨਮਾਂ ਦੇ ਪਾਪ ਨੇ ਪਤਾ ਹੀ ਨਹੀਂ ਕਰੋੜਾਂ ਜਨਮਾਂ ਦੇ ਚੱਲੇ ਆ ਰਹੇ ਹਾਂ ਅਸੀਂ ਕਹਿ ਲੈਂਦੇ ਹਾਂ ਮੈਂ ਕਿਹੜਾ ਕੋਈ ਮਾੜਾ ਕੰਮ ਕੀਤਾ ਇਹ ਸਰੀਰ ਤਾਂ ਬਦਲਦਾ ਰਹਿੰਦਾ ਹੈ ਇਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ ਇਹ ਮਨ ਦੀ ਮੈਲ ਨੂੰ ਧੋਣ ਦਾ ਸਾਧਨ ਕਿੰਨੇ ਕਿੰਨੇ ਕੀਤਾ ਹੈ ਉਹ ਸਾਧਨ ਮਹਾਰਾਜ ਕਹਿੰਦੇ ਭਰੀਆ ਮੱਤ ਪਾਪਾ ਕਾ ਸੰਗ ਉਹ ਧੋਪਾ ਨਾਵਾ ਕਾ ਰੰਗ ਨਾਮ ਦੇ ਰੰਗ ਦਾ ਅਰਥ ਕੀ ਹੈ ਪ੍ਰੇਮ ਪ੍ਰੇਮ ਨਾਲ ਨਾਮ ਜਪਣਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬਾਣੀ ਪੜ੍ਹਨੀ ਬਾਣੀ ਪੜ੍ਹਦਿਆਂ ਨਾਮ ਜਪਦਿਆਂ ਨਿਸ਼ਕਾਮ ਸੇਵਾ ਕਰਨੀ ਨਿਸ਼ਕਾਮ ਕਰਮ ਕਰਦਿਆਂ ਕਰਦਿਆਂ ਇੱਕ ਤਾਂ ਹੈ ਅਰਦਾਸ ਕੀਤੀ ਮਹਾਰਾਜ ਮੇਰਾ ਰੋਗ ਕੱਟਿਆ ਜਾਵੇ ਇੰਨੀ ਬਾਣੀ ਪੜ੍ਹੂੰਗਾ ਉਹ ਤਾਂ ਫਿਰ ਉਹ ਪੜ੍ਹੀ ਹੋਈ ਬਾਣੀ ਦਾ ਫਲ ਸਾਨੂੰ ਰੋਗ ਕੱਟਣ ਰੂਪ 'ਚ ਮਿਲ ਗਿਆ ਕੋਈ ਕਾਰੋਬਾਰ ਲਈ ਕੋਈ ਮਕਾਨ ਲਈ ਅੱਜ ਕੱਲ੍ਹ ਬਹੁਤੀਆਂ ਅਰਦਾਸਾਂ ਕਨੇਡਾ ਪੱਕੇ ਹੋਣ ਲਈ ਨੇ ਕੋਈ ਆਏ ਸਟੇਟਸ ਦੇ ਬੈਂਡ ਲੈਣ ਲਈ ਅਰਦਾਸਾਂ ਕਰਦਾ, ਨਿਤਨੇਮ ਕਰਦਾ, ਸੇਵਾ ਕਰਦਾ। ਜ਼ਿਆਦਾ ਸਾਡਾ ਸਿਮਰਨ ਭਜਨ ਇਸੇ ਪਾਸੇ ਜਾ ਰਿਹਾ। ਮਨ ਦੀ ਮੈਲ ਧੋਣ ਦੀ ਖਾਤਰ ਨਿਸ਼ਕਾਮ ਕਰਮ ਤਾਂ ਕੀਤੇ ਹੀ ਨਹੀਂ। ਬਿਨਾਂ ਇੱਛਾ ਤੋਂ ਨਾ ਸੇਵਾ ਕੀਤੀ ਆ, ਨਾ ਬਿਨਾਂ ਇੱਛਾ ਤੋਂ ਸਿਮਰਨ ਕੀਤਾ। ਇੱਛਾ ਤੋਂ ਬਿਨਾਂ ਤਾਂ ਅਸੀਂ ਗੁਰੂ ਘਰ ਨਹੀਂ ਆਉਂਦੇ। ਜੇ ਗੁਰੂ ਘਰ ਆਉਂਦੇ ਹਾਂ ਫਿਰ ਵੀ ਅਰਦਾਸ ਕਰਦੇ ਹਾਂ, ਮਹਾਰਾਜ ਇੰਨੇ ਦਿਨ ਤੇਰੇ ਦਰ ਤੇ ਆਊਂਗਾ, ਮੇਰਾ ਆਹ ਕੰਮ ਕਰ ਦੇ। ਸੌਦੇਬਾਜ਼ੀ ਮੰਗਣਾ ਭਾਵੇਂ ਗੁਰੂ ਤੋਂ ਹੀ ਆ, ਸੁਤੇ ਸੁਭਾਅ ਮੰਗੀ। ਬਾਣੀ ਜਿਹੜੀ ਪੜ੍ਹਨੀ ਆ, ਸਿਮਰਨ ਕਰਨਾ ਹੈ, ਇਹ ਜਿੰਨਾ ਨਿਸ਼ਕਾਮ ਕਰਾਂਗੇ ਉਨੀ ਸਾਡੀ ਮੱਤ ਸਿੱਧ ਹੋਵੇਗੀ। ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਹੈ, ਜਿਹੜੇ ਅਗਿਆਨੀ ਪੁਰਖ ਨੇ ਅੰਦਰੋਂ ਮੈਲੇ ਆ, ਜੀ ਉਹ ਮੈਲੇ, ਬਾਹਰੋਂ ਨਿਰਮਲ, ਅੰਦਰੋਂ ਤਾਂ ਮੈਲੇ ਨੇ, ਉੱਤੋਂ ਨਿਰਮਲ ਕਰਮ ਕਰਕੇ ਦਿਖਾਉਂਦੇ ਆ ਬਗਲੇ ਵਾਂਗੂ। ਬਗਲੇ ਦਾ ਸਰੀਰ ਭਾਵੇਂ ਹੰਸ ਵਾਂਗੂ ਦਿਸਦਾ ਹੈ, ਪਰ ਅੰਦਰੋਂ ਮੈਲ ਹੈ। ਦੇਖਣ ਵਾਲੇ ਨੂੰ ਭੁਲੇਖਾ ਪੈਂਦਾ ਵੀ ਇਹ ਤਾਂ ਬਗਲਾ ਹੈ, ਹੰਸ ਬੈਠਾ ਹੈ ਤਾਂ ਹੰਸ ਵਾਂਗੂ ਨੇਤਰ ਬੰਦ ਕੀਤੇ ਨੇ। ਪਰ ਸਿਆਣਾ ਬੰਦਾ ਦੱਸ ਦਿੰਦਾ, ਨਹੀਂ ਭਾਈ ਇਹ ਤਾਂ ਬਗਲ ਹੈ, ਜਦੋਂ ਉਹ ਡੱਡੀਆਂ ਮੱਛੀਆਂ ਤੇ ਚਪਟ ਮਾਰਦਾ ਉਸੇ ਵੇਲੇ ਮਨੁੱਖ ਨੂੰ ਪਤਾ ਲੱਗ ਜਾਂਦਾ ਵੀ ਹਾਂ ਇਹ ਤਾਂ ਅੰਦਰੋਂ ਕੁੱਝ ਹੋਰ ਸੀ, ਬਾਹਰੋਂ ਕੁੱਝ ਹੋਰ ਹੈ, ਤਾਂ ਕਪਟੀ ਹੈ। ਉਹ ਤਾਂ ਮਹਾਰਾਜ ਨੇ ਕਿਹਾ, ਪਰ ਪੁਸਤਕ ਸੰਧਿਆ ਵਾਦੰ ਸਿਲ ਪੂਜ ਉਸ ਬਗਲ ਸਮਾਧੰ, ਮੁੱਖ ਝੂਠ ਦੇ ਭੁੱਖਣ ਸਾਰੰ, ਤ੍ਰੈਪਾਲ ਤੇ ਹਾਲ ਵਿਚਾਰੰ, ਗਲ ਮਾਲਾ ਤਿਲਕ ਲਲਾਟੰ, ਦੇਹ ਧੋਤੀ ਵਸਤਰ ਕਪਾਟੰ, ਜੇ ਜਾਣਸ ਬ੍ਰਾਹਮਣ ਕਰਮ ਸਹਿਜ ਨਿਹ ਚੋ ਕਰਮ, ਕਹੋ ਨਾਨਕ ਨਿਹ ਚੋ ਧਿਆਵਾ, ਬਿਨ ਸਤਿਗੁਰ ਬਾਟ ਨਾ ਪਾਵਾ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ, ਦਿਖਾਵੇ ਦੇ ਜਿਹੜੇ ਕਰਮ ਨੇ ਉਹ ਤਾਂ ਸਭ ਫੋਕਟ ਨੇ। ਗੁਰੂ ਰਾਮਦਾਸ ਜੀ ਦਾ ਬਚਨ ਹੈ, ਜੋ ਬਿਨ ਪ੍ਰਤੀਤੀ ਕੂੜੀ ਕੂੜੀ ਅੱਖੀ ਮੀਟਦੇ, ਤਿਨਕਾ ਉਤਰ ਜਾਏਗਾ ਝੂਠ ਗਮਾਨ, ਤਿਨਕਾ ਉਤਰ ਜਾਏਗਾ ਝੂਠ ਗਮਾਨ। ਜਿਹੜੇ ਲੋਕਾਂ ਨੇ ਝੂਠੀ ਮੁੱਤੀ ਬਗਲਿਆਂ ਵਾਂਗ ਚਿੱਟੇ ਕੱਪੜੇ ਪਾ ਕੇ ਦਿਖਾਉਂਦੇ ਆ, ਧਰਮ ਦੇ ਚਿੰਨ ਪਾ ਕੇ ਦਿਖਾਉਂਦੇ ਆ, ਅੱਖਾਂ ਮੀਟ ਮੀਟ ਸੰਗਤ ਵਿੱਚ ਬੈਠਦੇ ਆ ਵੀ ਇਹ ਤਾਂ ਬੜੀ ਸਮਾਧੀ ਲੱਗੀ ਹੋਈ ਹੈ, ਬੜਾ ਭਾਵਨਾ ਵਾਲਾ, ਬੜਾ ਭਜਨੀਕ ਹੈ, ਇਹੋ ਜਿਹੇ ਜਿਹੜੇ ਪਖੰਡੇ ਨੇ। ਇੱਕ ਦਿਨ ਫਿਰ ਜਦੋਂ ਸੰਗਤ ਜੇ ਪਾਜ ਉਗੜਦਾ ਹੈ, ਉਹ ਸੰਗਤ ਵੀ ਹੈਰਾਨ ਹੋ ਜਾਂਦੀ ਹੈ ਵੀ ਇਹੋ ਦਾ ਜੀਵਨ ਇਹਦਾ। ਉਹ ਹੈਰਾਨ ਹੋ ਜਾਂਦਾ ਮਨੁੱਖ ਵੀ ਇਹੋ ਜਿਹੇ ਜੀਵਨ ਵਾਲਾ ਹੋ, ਅਸੀਂ ਇਹਨੂੰ ਕੀ ਸਮਝੇ, ਅਸੀਂ ਇਹਨੂੰ ਹੰਸ ਜਾਣਿਆ, ਅਸੀਂ ਤਾਂ ਜਾਣਿਆ ਸੀ ਵੀ ਇਹਦਾ ਚੋਗਾ ਹੀਰਾ ਮੋਤੀ ਹੈ, ਪਰ ਇਹ ਤਾਂ ਬਗਲਿਆਂ ਵਾਂਗੂ ਡੱਡੀਆਂ ਮੱਛੀਆਂ ਖਾਣ ਵਾਲਾ ਹੀ ਨਿਕਲਿਆ। ਇਹੋ ਜਿਹੜੇ ਕਪਟੀ ਨੇ, ਜਿਹੜੇ ਦਿਖਾਵੇ ਵਾਲੇ ਨੇ, ਜਿਹੜੇ ਪਖੰਡੀ ਨੇ, ਅਗਿਆਨੀ ਹੈ, ਉਹਨਾਂ ਨੂੰ ਸਤਿਗੁਰੂ ਦੀ ਪ੍ਰਤੀਤ ਨਹੀਂ। ਜਦੋਂ ਉਹਨਾਂ ਨੂੰ ਸਤਿਗੁਰੂ ਦੀ ਪ੍ਰਤੀਤ ਨਹੀਂ, ਸਤਿਗੁਰੂ ਵੀ ਉਹਨਾਂ ਦੀ ਪ੍ਰਤੀਤ ਨਹੀਂ ਕਰਦੇ। ਕਲਗੀਆਂ ਵਾਲੇ ਪਿਤਾ ਦਾ ਵਚਨ ਹੈ, ਮਹਾਰਾਜ ਕਹਿੰਦੇ, ਭਾਈ ਜਬਰ ਖਾਲਸਾ ਰਹੇ ਨਿਆਰਾ, ਤਬ ਲੱਗ ਤੇਜ ਦਿਉਂ ਮੈਂ ਸਾਰਾ, ਜਾਵੇ ਗਾ ਵਿਪਰਨ ਕੇ ਰੀਤ, ਮੈਂ ਨਾ ਕਰਾਂ ਇਹਨੂੰ ਕੀ ਪ੍ਰਤੀਤ। ਸਤਿਗੁਰ ਕੀ ਪ੍ਰਤੀਤ ਨਾਮ ਦੀ, ਜਿਹੜਾ ਸਤਿਗੁਰੂ ਦੀ ਪ੍ਰਤੀਤ ਨਹੀਂ ਕਰਦਾ, ਸਤਿਗੁਰੂ ਤੇ ਭਰੋਸਾ ਨਹੀਂ ਕਰਦਾ। ਕਲੰਗੀਆਂ ਵਾਲੇ ਕਹਿੰਦੇ, ਮੈਂ ਵੀ ਉਹ ਤੇ ਭਰੋਸਾ ਨਹੀਂ ਕਰਦਾ। ਜਿਹੜੇ ਪਖੰਡੀ ਨੇ, ਦਿਖਾਵੇ ਦੇ ਕਰਮ ਕਰਦੇ ਆ, ਉਹਨਾਂ ਤੇ ਮੇਰਾ ਕੋਈ ਭਰੋਸਾ ਨਹੀਂ, ਕਲੰਗੀਆਂ ਵਾਲੇ ਕਹਿੰਦੇ। ਜਿਹੜੇ ਗੁਰੂ ਦੀ ਦੱਸੇ ਹੋਏ ਰਹਿਤ ਤੇ ਚੱਲਦੇ ਆ, ਉਹਨਾਂ ਨੂੰ ਮਹਾਰਾਜ ਕਲੰਗੀਆਂ ਵਾਲੇ ਕਹਿੰਦੇ, ਮੈਂ ਸਾਰਾ ਤੇਜ ਪ੍ਰਤਾਪ ਬਖਸ਼ ਦਿੰਦਾ। ਉਹਨਾਂ ਤਾਂ ਸਾਰੀ ਵਡਿਆਈ ਦਿੰਦੇ ਆ ਮਹਾਰਾਜ, ਸਾਰੀਆਂ ਦਾਤਾਂ ਖਾਲਸੇ ਦੀ ਝੋਲੀ ਪਾਈਆਂ। ਅੱਜ ਸਤਿਗੁਰੂ ਮਹਾਰਾਜ ਫਰਮਾਉਂਦੇ ਆ, ਅੰਤਰ ਅਗਿਆਨ, ਗਿਆਨ ਕਿਹਨੂੰ ਕਹਿੰਦੇ ਆ, ਗਿਆਨ ਤੇ ਅਗਿਆਨ। ਬਿਨਵਾਰਨਾ ਦਾ ਕਥਨ ਹੈ, ਭੂਲ ਗਏ ਅਗਿਆਨ ਤੇ ਆਪਣੋ ਆਤਮ ਰੂਪ, ਤਾਹੀ ਕੋ ਫਿਰ ਜਾਣਵੋ ਗਿਆਨ ਤਹਿਤ ਕਦ ਭੂਤ। ਅਗਿਆਨਤਾ ਕਰਕੇ ਆਪਣੇ ਆਤਮਿਕ ਸਰੂਪ ਨੂੰ ਭੁੱਲ ਗਿਆ, ਅਵਿਦਿਆ ਕਰਕੇ, ਮਨ ਦੀ ਮੈਲ ਕਰਕੇ, ਜੋਤ ਨੂੰ ਭੁੱਲ ਗਿਆ ਆਪਣੇ ਸਰੂਪ ਨੂੰ। ਜਦੋਂ ਉਹਨੂੰ ਜਾਣ ਲਏ ਉਹ ਗਿਆਨਵਾਨ ਹੈ, ਜਦੋਂ ਨਹੀਂ ਪਛਾਣਦਾ ਆਪਣੇ ਸਰੂਪ ਨੂੰ ਉਹ ਸਮਝ ਲਓ ਅਗਿਆਨੀ। ਹੁਣ ਆਪਾਂ ਅੰਤਰ ਆਤਮਿਕ ਝਾਤ ਮਾਰ ਕੇ ਵੇਖਣੀ ਆ ਵੀ ਸਾਨੂੰ ਆਪਣੇ ਮੂਲ ਦੀ ਪਛਾਣ ਹੈ। ਆਪਣਾ ਮੂਲ ਪਛਾਣ ਲਿਆ ਆਪਾਂ, ਕਿਉਂਕਿ ਪ੍ਰਯੋਜਨ ਤਾਂ ਆਪਣਾ ਸੰਸਾਰ ਕੌਣ ਦਾ ਇਹੋ ਹੈ ਸਾਰਿਆਂ ਦਾ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਪਛਾਣ ਹੈ ਜੇ ਇਹ ਸਿੱਖਾ ਪਛਾਣ ਤੋਂ ਕੌਣ ਹੈ ਉਹ ਪਛਾਣਨ ਲਈ ਸਾਧਨ ਕੋਈ ਸਿਮਰਨ ਭਜਨ ਕੀਤਾ ਹੀ ਨਹੀਂ। ਮਹਾਰਾਜ ਕਹਿੰਦੇ ਭਾਈ ਅੰਤਰ ਅਗਿਆਨ, ਅੰਦਰ ਅਵਿਦਿਆ ਦੀ ਨੀਂਦ ਹੈ, ਅਵਿਦਿਆ ਦੀ ਮੈਲ ਹੈ, ਉਹਦੇ ਕਰਕੇ ਭਾਈ ਮਤ ਮੱਧਮ ਗੁਰੂ ਵਾਲੀ ਜਿਹੜੀ ਗੁਰਮਤਿ ਸੀ ਉਹ ਮਤ ਬੁੱਧੀ ਮੱਧਮ ਹੋ ਗਈ, ਉਹ ਜੋਤ ਦਾ ਪ੍ਰਕਾਸ਼ ਘੱਟ ਗਿਆ। ਸਤਿਗੁਰ ਕੀ ਪ੍ਰਤੀਤ ਨਾ ਹੀ ਮਾਰੇ ਕਹਿੰਦੇ, ਉਸ ਕਰਕੇ ਸਤਿਗੁਰੂ ਦੇ ਵਚਨਾਂ ਤੇ ਭਰੋਸਾ ਨਹੀਂ ਆਉਂਦਾ। ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦੀ ਸਾਖੀ ਹੈ, ਜਨਮ ਸਾਖੀ ਚ ਜ਼ਿਕਰ ਮਿਲਦਾ ਹੈ ਕਿ ਸਤਿਗੁਰੂ ਜਗਤ ਜੀ ਤਾਰਦੇ ਤਾਰਦੇ ਇੱਕ ਵਾਰ ਜਲ ਦੇ ਉੱਪਰ ਐਸਾ ਕੌਤਕ ਵਰਤਾਇਆ, ਜਲ ਦੇ ਉੱਪਰ ਤਰਨ ਲੱਗ ਗਏ ਮਹਾਰਾਜ। ਹੁਣ ਕਈ ਕਹਿਣਗੇ ਗਿਆਨੀ ਜੀ ਨੂੰ ਪੁੱਛੋ, ਕਲਿੱਪ ਕੱਟ ਕੇ ਪਾਓ ਵੀ ਆਹ ਦੇਖੋ ਵੀ ਦਰਬਾਰ ਸਾਹਿਬ ਦਾ ਸਿੰਘ ਸਾਹਿਬ ਕੀ ਕਹਿੰਦਾ ਵੀ ਗੁਰੂ ਨਾਨਕ ਜਲ ਤੇ ਤਰਨ ਲੱਗ ਗਏ, ਵੀ ਜਲ ਤੇ ਕਿਵੇਂ ਕੋਈ ਤੁਰ ਪਊਗਾ। ਇਹੀ ਹੈ ਨਾ ਵੀ ਸਤਿਗੁਰੂ ਤੇ ਭਰੋਸਾ ਵੀ ਹੈ, ਸਤਿਗੁਰ ਕੀ ਪ੍ਰਤੀਤ ਨਾ ਹੀ, ਗੁਰੂ ਕੀ ਕਰਦਾ ਹੈ ਉਹਦੇ ਵੱਲ ਨਾ ਵੇਖੋ, ਗੁਰੂ ਨੇ ਕੀ ਕਿਹਾ ਉਹ ਕਰੋ। ਗੁਰੂ ਦਾ ਸਮਰੱਥ ਹੈ, ਜਲ ਨਹੀਂ ਡੋਬਾ ਤਸਕਰ ਨਹੀਂ ਲੋਬਾ ਭਾਹੇ ਨਾ ਸਾਕਾ ਡਾਲੋ, ਤਾਂ ਗੁਰੂ ਤੇ ਸਿੱਖ ਭਾਈ ਗੁਰਦਾਸ ਜੀ ਜੈਸਿਆਂ ਨੇ ਸੰਗਤ ਸਮੇਤ ਬਿਆਸ ਦਰਿਆ ਪਾਰ ਕਰ ਲਈ ਸੀ। ਭਾਈ ਪਾਰੋ ਰੋਜ਼ ਘੋੜੀ ਦੇ ਇੱਕ ਪਾਸੇ ਲੱਤਾਂ ਕਰਕੇ ਇੱਕ ਪਾਸੇ ਨੂੰ ਚਰਨ ਕਰਕੇ ਰੋਜ਼ ਘੋੜੀ ਬਿਆਸ ਤੋਂ ਪਾਰ ਲੰਘਾਉਂਦੇ ਸੀ। ਉਹ ਤਾਂ ਸਤਿਗੁਰੂ ਨੇ, ਗੁਰੂ ਨਾਨਕ ਜਲ ਤੇ ਤੁਰੇ ਜਾ ਰਹੇ ਹੈ, ਭਾਈ ਮਰਦਾਨਾ ਬਾਲਾ ਪਿੱਛੇ ਪਿੱਛੇ ਆ ਰਹੇ ਹੈ। ਮਹਾਰਾਜ ਕਹਿੰਦੇ ਭਾਈ ਮਰਦਾਨਿਆ, ਭਾਈ ਬਾਲਿਆ, ਜੇ ਜਲ ਤੇ ਪਾਰ ਲੰਘਣਾ ਹੈ ਤਾਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਆਓ। ਮਹਾਰਾਜ ਨੇ ਕੌਤਕ ਰੱਜ ਦਿੱਤਾ ਸਾਨੂੰ ਸਿਖਾਉਣ ਲਈ, ਭਾਈ ਮਰਦਾਨਾ ਭਾਈ ਬਾਲਾ ਦਾ ਗੁਰੂ ਨਾਨਕ ਦੇ ਰੂਪ ਸੀ। ਮਹਾਰਾਜ ਨੇ ਐਸੀ ਮਾਇਆ ਪਾਈ, ਆਪ ਮਹਾਰਾਜ ਸੱਚੇ ਪਾਤਸ਼ਾਹ ਸੋਹਣ ਸੋਹਣ ਕਹਿਣ ਲੱਗੇ। ਭਾਈ ਵਾਲਾ ਗੁਰੂ ਦਾ ਉਪਦੇਸ਼ ਮੰਨ ਕੇ ਵਾਹਿਗੁਰੂ ਵਾਹਿਗੁਰੂ ਕਹਿਣ ਲੱਗ ਗਿਆ, ਤੇ ਜਦੋਂ ਭਾਈ ਮਰਦਾਨੇ ਨੇ ਸੁਣਿਆ ਵੀ ਮਹਾਰਾਜ ਸਾਨੂੰ ਤਾਂ ਵਾਹਿਗੁਰੂ ਕਹਿਤਾ, ਆਪ ਸੋਹਣ ਕਹਿਣ ਲੱਗ ਗਏ। ਜਿਹੜਾ ਸੋਹਣ ਨਾਮ ਆ ਜਿਹੜਾ ਇਹਦਾ ਕੋਈ ਵੱਡਾ ਫਲ ਹੋਣਾ, ਭਰੋਸਾ ਨਹੀਂ ਆਇਆ। ਉਸੇ ਵੇਲੇ ਵਾਹਿਗੁਰੂ ਕਹਿਣਾ ਛੱਡਤਾ ਜੋ ਗੁਰੂ ਨੇ ਕਿਹਾ ਸੀ, ਸੋਹਣ ਕਹਿਣ ਲੱਗ ਗਿਆ। ਜਿਉਂ ਹੀ ਸੋਹਣ ਕਹਿਣ ਲੱਗੇ ਉਸੇ ਵੇਲੇ ਪਾਣੀ 'ਚ ਡੁੱਬਣ ਲੱਗ ਗਿਆ। ਭਾਈ ਮਰਦਾਨਾ ਜੀ ਸਤਿਗੁਰੂ ਦੇ ਪਿੱਛੇ ਸੀ, ਭਾਈ ਮਰਦਾਨੇ ਦੇ ਪਿੱਛੇ ਭਾਈ ਬਾਲਾ ਜੀ ਸੀ। ਭਾਈ ਬਾਲੇ ਨੇ ਉਸ ਵੇਲੇ ਮਹਾਰਾਜ ਨੂੰ ਆਵਾਜ਼ ਮਾਰੀ, ਸਤਿਗੁਰੂ ਜੀ ਮਹਾਰਾਜ ਸਾਥੀ ਡੁੱਬ ਚੱਲੇ ਆ, ਨਾਲ ਲਈ ਦੀ ਲਾਜ ਰੱਖੋ। ਮਹਾਰਾਜ ਕਹਿਣ ਲੱਗੇ ਭਾਈ ਡੁੱਬਿਆਂ ਨੂੰ ਉਹਨਾਂ ਨੂੰ ਪਾਰ ਕਰੀਦਾ ਜਿਹੜਾ ਗੁਰੂ ਤੇ ਪ੍ਰਤੀਤ ਕਰੇ, ਇਹਨੂੰ ਕਹੋ ਗੁਰੂ ਤੇ ਪ੍ਰਤੀਤ ਕਰ, ਗੁਰ ਕਹਿਆ ਸਾਕਾਰ ਕਮਾਵੋ, ਗੁਰੂ ਨੇ ਜੋ ਕਹਿਆ ਉਹ ਕਰ, ਗੁਰਤੀ ਕਰਨੀ ਕਾਹੇ ਧਾਵੋ, ਗੁਰੂ ਜੋ ਕਰ ਰਿਹਾ ਉਹਦੀਆਂ ਰੀਸਾਂ ਨਾ ਕਰ, ਉਹ ਤੇ ਸ਼ੰਕੇ ਨਾ ਕਰ। ਭਾਈ ਬਾਲਾ ਕਹਿਣ ਲੱਗਿਆ ਭਾਈ ਮਰਦਾਨਿਆ, ਗੁਰੂ ਦਾ ਬਚਨ ਮਨ ਸੰਭਾਲ ਵਾਹਿਗੁਰੂ। ਜਦੋਂ ਕਹਿੰਦੇ ਜਨਮ ਸਾਖੀ 'ਚ ਲਿਖਿਆ, ਦੁਬਾਰਾ ਵਾਹਿਗੁਰੂ ਕਿਹਾ, ਗੁਰੂ ਨਾਨਕ ਚਮਤਕਾਰ 'ਚ ਵੀ ਜ਼ਿਕਰ ਹੈ, ਨਾਨਕ ਪ੍ਰਕਾਸ਼ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਵੀ ਲਿਖਦੇ ਹੈ, ਉਸੇ ਵੇਲੇ ਕਹਿੰਦੇ ਜਲ ਤੇ ਫੇਰ ਤੁਰਨ ਲੱਗ ਪਏ। ਇਹ ਹੈ ਸਤਿਗੁਰੂ ਦੀ ਪ੍ਰਤੀਤ। ਜਿਹੜੇ ਗੁਰੂ ਦੀ ਪ੍ਰਤੀਤੀ ਨਹੀਂ ਕਰਦੇ, ਜਿਵੇਂ ਇਤਿਹਾਸ ਰਚ ਦਾ ਵਚਨ ਹੈ, ਕਥਾ ਕਰਨ ਵਾਲਾ ਕੋਈ ਵਿਦਵਾਨ ਕਥਾ ਕਰ ਰਿਹਾ, ਕਥਾ ਕਰਦਿਆਂ ਕਰਦਿਆਂ ਕਿਤੇ ਪ੍ਰਸੰਗ ਚੱਲਿਆ ਵੀ ਆਹ ਵਸਤੂ ਖਾਣ ਯੋਗ ਹੈ, ਆਹ ਨਹੀਂ ਖਾਣ ਯੋਗ, ਆ ਪਹਿਨਣ ਯੋਗ, ਆ ਨਹੀਂ ਪਹਿਨਣ ਯੋਗ। ਉੱਥੇ ਕਿਤੇ ਉਹਨੇ ਕਰਮ ਕਾਂਡ ਅਨੁਸਾਰ ਕਹਿ ਦਿੱਤਾ ਵੀ ਬਤਾਊਆਂ ਦੀ ਸਬਜ਼ੀ ਹੈ ਜਿਹੜੀ, ਇਹ ਖਾਣੀ ਨਹੀਂ ਚਾਹੀਦੀ। ਕਥਾ ਕਰਕੇ ਜਦੋਂ ਘਰ ਆਇਆ, ਘਰ ਦੀ ਨੂੰ ਕਹਿਣ ਲੱਗਿਆ, ਨਾਲ ਦੀ ਨੂੰ ਕਹਿੰਦਾ ਵੀ ਲਿਆ ਪ੍ਰਸ਼ਾਦਾ, ਬੜਾ ਭੁੱਖ ਲੱਗ, ਬੜੀ ਭੁੱਖ ਲੱਗੀ ਹੈ। ਉਹ ਕਹਿੰਦੇ ਠਹਿਰ ਜੋ, ਮੈਂ ਸਬਜ਼ੀ ਬਣਾਉਣ ਲੱਗੀ। ਕਹਿੰਦਾ ਹੱਦ ਹੋ ਗਈ, ਅਜੇ ਸਬਜ਼ੀ ਨਹੀਂ ਬਣੀ, ਜਦੋਂ ਮੈਂ ਜਾਣ ਲੱਗਿਆ ਸੀ ਕਥਾ ਕਰਨ ਸੰਗਤ 'ਚ ਉਹਦੇ 'ਤੇ ਸਬਜ਼ੀ ਕੱਟ ਰਹੀ ਸੀ, ਸਬਜ਼ੀ ਤਾਰ ਪਈ ਸੀ ਚੁੱਲ੍ਹੇ 'ਤੇ, ਤਾਂ ਹਜੇ ਤੱਕ ਬਣੀ ਨਹੀਂ। ਕਹਿਣ ਲੱਗੀ ਨਹੀਂ, ਮੈਂ ਇੱਥੇ ਬੈਠੀ ਤੁਹਾਡੀ ਕਥਾ ਸੁਣਦੀ ਸੀ, ਤੁਸੀਂ ਕਥਾ 'ਚ ਕਿਹਾ ਵੀ ਬਤਾਊਆਂ ਦੀ ਸਬਜ਼ੀ ਖਾਣੀ ਨਹੀਂ ਤੇ ਮੈਂ ਅੱਜ ਬਤਾਊ ਬਣਾਈ ਸੀ, ਮੈਂ ਨਾਲ ਦੀ ਨਾਲ ਬਣੀ ਬਣਾਈ ਸਬਜ਼ੀ ਡੋਲ ਤੀ। ਤੇ ਦਰਬਾਰ ਪੁਰਸ ਕਹਿਣ ਲੱਗਿਆ ਲੈ ਇਹ ਸਬਜ਼ੀ ਥੋੜ੍ਹੇ ਡੋਲਣੀ ਸੀ ਭਲੀਏ ਮਾਨਸੇ, ਤਾਂ ਲੋਕਾਂ ਵਾਸਤੇ ਆਪਣੇ ਵਾਸਤੇ ਥੋੜ੍ਹਾ ਹੈ, ਇਹ ਤਾਂ ਲੋਕਾਂ ਵਾਸਤੇ ਵੀ ਗੱਲਾਂ ਸਾਰੀਆਂ। ਇਹੋ ਹਾਲ ਅੱਜ ਦੇ ਸਮੇਂ ਬਹੁਤਾ ਹੋ ਰਿਹਾ ਹੈ। ਜੀ ਉਹ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੁਆ ਹਾਰਿਆ। ਜਿਵੇਂ ਜੁਆਰੀ ਇੱਕ ਸ਼ਿਣ ਦੇ ਵਿੱਚ, ਜਿਵੇਂ ਆਪਾਂ ਮਹਾਂਭਾਰਤ ਦਾ ਪੜ੍ਹਦੇ ਹਾਂ ਨਾ ਪ੍ਰਸੰਗ, ਵੀ ਪਾਂਡਵਾਂ ਨੇ ਇੱਕ ਸ਼ਿਣ ਦੇ ਵਿੱਚ ਆਪਣਾ ਰਾਜ ਭਾਗ, ਆਪਣੇ ਪੰਜੇ ਭਰਾਵਾਂ ਦਾ ਤਾਣ, ਇੱਥੋਂ ਤੱਕ ਕਿ ਆਪਣਾ ਸਭ ਕੁਝ ਆਪਣੀ ਘਰਵਾਲੀ ਤੱਕ ਜੂਏ 'ਚ ਹਾਰ ਗਏ। ਮਹਾਰਾਜ ਕਹਿੰਦੇ ਉਹ ਜੁਆਰੀ ਦੀ ਤਰ੍ਹਾਂ ਆਪਣਾ ਜੀਵਨ ਜਿਹੜਾ ਅੰਦਰੋਂ ਹੋਰ ਹੈ ਬਾਹਰੋਂ ਹੋਰ ਹੈ ਆਪਣਾ ਜੀਵਨ ਗਵਾ ਲੈਂਦਾ ਹੈ। ਤਿੰਨੀ ਜਨਮ ਜੂਆ ਹਾਰ, ਕਿਉਂ? ਇਹ ਪਿਛਣਾ ਵੱਡਾ ਲੋਕ ਰੋਗ ਲੱਗਾ, ਮਰਨ ਮਨ ਹੁੰਦੇ ਸਾਰੇ ਆ। ਵੇਦਾਂ ਮਹ ਨਾਮ ਉੱਤਮ ਸੋ ਸੁਣਿਆ ਨਾ ਹੀ ਫਿਰਿਆ ਜਿਉਂਦੇ ਪਾਲੇ ਆ, ਨਾਮ ਨਹੀਂ ਸੁਣਦਾ, ਲੋਭ ਲਾਲਚ ਤ੍ਰਿਸ਼ਨਾ ਦੇ ਵਹਿਣ 'ਚ ਵਹਿਆ ਹੋਇਆ, ਨਾਮ ਦੀ ਕਮਾਈ ਨਹੀਂ ਕਰਦਾ। ਇਹਦੇ ਉਲਟ ਮਹਾਰਾਜ ਕਹਿੰਦੇ ਜੀਓ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕਿਸੇ ਪਹੁੰਚਾ ਨਾ ਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿੰਨੀ ਖੱਟਿਆ ਭਲੇ ਸੇ ਬੰਗਾਰੇ, ਮਹਾਰਾਜ ਕਹਿੰਦੇ ਬੰਗਾਰੇ ਭਲੇ ਨੇ ਸੰਸਾਰ 'ਚ, ਐਸੇ ਜਿਹੜੇ ਪੁਰਖ ਨੇ ਸੰਸਾਰ 'ਚ, ਮਹਾਰਾਜ ਕਹਿੰਦੇ ਜਿਹਨਾਂ ਨੂੰ ਗੁਰੂ ਤੇ ਭਰੋਸਾ ਨਹੀਂ ਹੈ ਉਹ ਨਾ ਜੀਵਨ ਵਿਅਰਥ ਗਵਾਇਆ।
ਨਰ ਕਪਟ ਸਭ ਕਪਟ ਕਰ ਜਾਣਾ,
ਉਹ ਸਮਝਦਾ ਉਹਦੇ ਅੰਦਰ ਆਪਦੇ ਕਪਟ ਹੈ, ਛਾਲ ਹੈ, ਉਹ ਸਮਝਦਾ ਵੀ ਸਾਰੇ ਛਾਲ ਕਰ ਰਹੇ ਹੈ, ਸਾਰੇ ਹੀ ਕਪਟ ਕਰਦੇ। ਜਿਵੇਂ ਰੋਗੀ ਕਾ ਭਾਣਾ ਰੋਗੀ, ਸੁਖੀਏ ਨੂੰ ਸਾਰੇ ਸੁਖੀਏ ਲੱਗਦੇ, ਦੁਖੀ ਨੂੰ ਸਾਰੇ ਦੁਖੀ ਲੱਗਦੇ ਆ। ਹਸਪਤਾਲ ਚਲੇ ਜਾਓ, ਇਉਂ ਲੱਗਦਾ ਮਨੁੱਖ ਨੂੰ ਵੀ ਸਾਰੇ ਹੀ ਸੰਸਾਰ ਰੋਗੀ ਆ। ਇਵੇਂ ਜਿਹੜਾ ਛਲੀ ਆ ਕਪਟ ਕਰਦਾ ਦੂਸਰਿਆਂ ਨਾਲ, ਉਹਨੂੰ ਲੱਗਦਾ ਵੀ ਸਾਰਾ ਸੰਸਾਰ ਹੀ ਕਪਟੀ ਆ, ਉਹਦੇ ਅੰਦਰ ਕਪਟ ਆ। ਮਹਾਰਾਜ ਕਹਿੰਦੇ ਸਭ ਕਪਟੋ ਕਰ ਜਾਣਾ, ਸਾਰਿਆਂ ਨੂੰ ਕਪਟੀ ਸਮਝਦਾ।
ਵੱਡੇ ਖਬੇ ਖਬਾਹੇ,
ਉਹਦੇ ਸਾਰੀ ਉਮਰ ਇਹ ਕਪਟ ਕਰਦਿਆਂ ਛਲ ਕਰਦਿਆਂ ਖਪਦੇ ਵੀ ਬੀਤ ਜਾਂਦੇ।
ਸਤਿਗੁਰੂ ਭਾਣਾ ਚਿੱਤ ਨਾ ਆਵਾ,
ਸਤਿਗੁਰੂ ਦਾ ਭਾਣਾ ਕੀ ਹੈ? ਸਤਿਗੁਰੂ ਦਾ ਹੁਕਮ, ਸਤਿਗੁਰੂ ਦਾ ਹੁਕਮ ਕੀ ਹੈ? ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੇ, ਇਸ਼ਨਾਨ ਕਰਾ ਅੰਮ੍ਰਿਤ ਸਰ ਨਹਾਵੇ। ਗੁਰੂ ਦਾ ਹੁਕਮ ਮੰਨਣ ਲਈ ਜਦੋਂ ਹੀ ਜਾਗ ਆਉਂਦੀ ਹੈ ਉਦੋਂ ਹੀ ਵਾਹਿਗੁਰੂ ਵਾਹਿਗੁਰੂ ਕਹਿਣ ਲੱਗਦਾ ਹੈ, ਗੁਰੂ ਦਾ ਹੁਕਮ ਮੰਨਿਆ ਜਾਵੇਗਾ। ਜੇ ਅਸੀਂ ਸਮੇਂ ਨਾਲ ਸੌਂਦਾਈਏ ਤਾਂ ਇੱਕ ਵਾਰ ਉੱਠੀਏ ਭਾਵੇਂ ਨਾ, ਜਾਗ ਜ਼ਰੂਰ ਖੋਲਦੀ ਅੰਮ੍ਰਿਤ ਵੇਲੇ। ਉਸੇ ਵੇਲੇ ਵੀ ਅਸੀਂ ਮੰਜਾ ਬਿਸਤਰਾ ਤਿਆਗ ਦਈਏ, ਬੈੱਡ ਤਿਆਗ ਦਈਏ, ਜਾਂ ਉਸੇ ਵੇਲੇ ਮੰਜੇ 'ਤੇ ਲੇਟਿਆਂ ਹੋਏ ਨਾਮ ਸੰਭਾਲ ਲਈਏ ਤਾਂ ਗੁਰੂ ਦਾ ਹੁਕਮ ਮੰਨਿਆ ਜਾਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਸਤਿਗੁਰ ਕਾ ਭਾਣਾ ਚਿੱਤ ਨਾ ਆਵੇ, ਜਿਹਨਾਂ ਨੂੰ ਸਤਿਗੁਰੂ ਦਾ ਭਾਣਾ ਚੇਤੇ ਨਹੀਂ ਆਉਂਦਾ, ਨਾਮ ਚੇਤੇ ਨਹੀਂ ਆਉਂਦਾ, ਅੰਮ੍ਰਿਤ ਵੇਲਾ ਨਹੀਂ ਸੰਭਾਲਦਾ, ਗੁਰੂ ਦੀ ਸੰਗਤ ਨਹੀਂ ਕਰਦਾ, ਸੇਵਾ ਸਿਮਰਨ ਨਹੀਂ ਕਰਦਾ,
ਆਪਣੇ ਸਵਾਏ ਫਿਰਾਹੀ,
ਉਹ ਸੰਸਾਰ ਦੇ ਵਿੱਚ ਬਸ ਆਪਣੇ ਸਵਾਏ ਆਪਣੇ ਕੰਮਾਂ ਪਿੱਛੇ ਤੁਰਿਆ ਫਿਰਦਾ, ਬੇਅਰਥ ਸਾਰੀ ਜ਼ਿੰਦਗੀ ਜੁਆਰੀਆਂ ਵਾਂਗੂ ਅੰਤ ਨੂੰ ਹਾਰ ਕੇ ਖਾਲੀ ਹੱਥ ਜਾਂਦਾ।
ਕਰੀਏ ਆਪਣੀ,
ਜਿਹਨਾਂ ਤੇ ਉਹ ਪਰਮੇਸ਼ਰ ਸਤਿਗੁਰੂ ਰਾਹੀਂ ਕਿਰਪਾ ਕਰ ਦਿੰਦਾ।
ਨਾਨਕ ਸ਼ਬਦ ਸਮਾਹੀ,
ਗੁਰੂ ਨਾਨਕ ਦੇ ਸ਼ਬਦ ਦੀ ਉਹ ਕਮਾਈ ਕਰਕੇ ਗੁਰੂ ਨਾਨਕ 'ਚ ਸਮਾ ਜਾਂਦਾ, ਵਾਹਿਗੁਰੂ 'ਚ ਉਹਦੀ ਵੀ ਸਮਾਈ ਹੋ ਜਾਂਦੀ ਹੈ।
ਮਹੱਲਾ ਚੌਥਾ,
ਚੌਥੇ ਪਾਤਸ਼ਾਹ ਸਤਿਗੁਰੂ ਅੱਗੇ ਬੇਨਤੀ ਕੀਤੀ, ਮਹਾਰਾਜ ਇਹ ਤੁਸੀਂ ਕਿਹਾ ਵੀ ਜਿਹੜਾ ਅੰਦਰੋਂ ਵੀ ਕਪਟੀ ਆ ਬਾਹਰੋਂ ਵੀ ਕਪਟੀ ਆ, ਅੰਦਰੋਂ ਮੈਲਾ ਹੈ ਅਗਿਆਨੀ, ਉਹ ਨਾਮ ਕਿਵੇਂ ਜਪੇਗਾ? ਹੁਣ ਇਹ ਸ਼ਬਦ ਨੂੰ, ਸਲੋਕ ਨੂੰ ਦੂਜੇ ਸਲੋਕ ਰਾਹੀਂ ਮਹਾਰਾਜ ਖੋਲਦੇ ਆ।
ਮਨਮੁਖ ਮਾਇਆ ਮੋਹੇ ਵੇ ਆਪੇ,
ਹਰ ਕਹਿੰਦੇ ਜਿਹੜੇ ਕਪਟੀ ਆ ਨਾ ਅਗਿਆਨੀ ਆ, ਜਿਹਨਾਂ ਦੀ ਮਤ ਮੱਧਮ ਹੋ ਗਈ ਆ ਸਤਿਗੁਰੂ ਦੇ ਪ੍ਰਤੀਕ ਵੀ, ਜਿਹਨਾਂ ਨੂੰ ਉਹ ਮਨਮੁੱਖ ਨੇ, ਮਨਮੁੱਖ ਦੇ ਦੋ ਅਰਥ ਆ, ਜਿਹਨਾਂ ਦਾ ਮੁੱਖ ਹਮੇਸ਼ਾ ਮਨ ਵੱਲ ਰਹਿੰਦਾ ਗੁਰੂ ਵੱਲ ਨਹੀਂ ਰਹਿੰਦਾ। ਜਿਹੜੇ ਗੁਰੂ ਦੀ ਗੱਲ ਨੂੰ ਮੁੱਖ ਨਹੀਂ ਰੱਖਦੇ, ਮਨ ਦੀ ਗੱਲ ਨੂੰ ਮੁੱਖ ਰੱਖਦੇ, ਆਪਣੇ ਮਨ ਦੇ ਪਿੱਛੇ ਲੱਗਦੇ ਆ। ਮਨ ਮੁਖ ਮਾਇਆ ਮੋਹ ਵਿਆਪੇ, ਉਹ ਮਾਇਆ ਦੇ ਪਦਾਰਥਾਂ ਦੇ ਮੋਹ ਚ ਲੱਗੇ ਹੋਏ ਆ। ਉਹਨਾਂ ਨੂੰ ਇਹ ਹੈ ਵੀ ਇੱਕ ਪਲਾਟ ਹੈ ਤਾਂ ਇਹਦੇ ਨਾਲ ਦਾ ਪਲਾਟ ਵਿਕਦਾ, ਹੋਰ ਪਲਾਟ ਲੈ ਲਈਏ। ਥੋੜੀ ਜ਼ਮੀਨ ਆ ਨੀ, ਜ਼ਮੀਨ ਵਿਕ ਰਹੀ ਹੈ ਵੀ ਹੋਰ ਜ਼ਮੀਨ ਲੈ ਲਈਏ। ਤ੍ਰਿਸ਼ਨਾ ਇਸੇ ਨੂੰ ਤ੍ਰਿਸ਼ਨਾ ਕਹਿੰਦੇ, ਇਹ ਮਾਇਆ ਦਾ ਮੋਹ ਹੈ, ਹੋਰ ਕੀ ਹੈ। ਨਾਲੇ ਪਤਾ ਵੀ ਨਾਲ ਕੋਈ ਪਲਾਟ ਨੀ ਜਾਣਾ, ਕੋਈ ਜ਼ਮੀਨ ਨੀ ਜਾਣੀ, ਕੁੱਝ ਨੀ ਜਾਣਾ, ਪਰ ਫਿਰ ਵੀ ਇਹ ਸਾਰੇ ਪਿੱਛੇ ਕਾਸੇ ਪਿੱਛੇ ਮਨੁੱਖ ਭਟਕਦਾ ਰਹਿੰਦਾ। ਮਹਾਰਾਜ ਕਹਿੰਦੇ ਜਿਹੜੇ ਐਸੇ ਮਨੁੱਖ ਨੇ, ਮਨਮੁੱਖ ਮਾਇਆ ਮੋਹ ਵਿਆਪੇ, ਮਾਇਆ ਦੇ ਮੋਹ ਵਿੱਚ ਖਚਤ ਹੋ ਰਹੇ। ਦੂਜਾ ਭਾਏ ਮਨਵਾ ਥਿਰ ਨਾਹੇ, ਉਹਨਾਂ ਦਾ ਮਨ ਦੁਬਦਾ ਚ, ਨਾਮ ਵਾਲੇ ਪਾਸੇ ਨੀ, ਸਤਿਗੁਰੂ ਦੇ ਬਾਣੀ ਚ ਨੀ ਮਨ, ਉਹ ਸਤਿਗੁਰੂ ਦਾ ਹੁਕਮ ਨੀ ਮੰਨਦੇ, ਉਹ ਮਨ ਦੇ ਪਿੱਛੇ ਲੱਗਦੇ। ਮਨ ਜੋ ਕਹਿੰਦਾ ਵੀ ਹਾਂ ਹੁਣ ਆਹ ਚੀਜ਼ ਖਰੀਦਣੀ, ਮਾਇਆ ਦੇ ਸ਼ਰਾਬੇ ਵਿੱਚ, ਮਾਇਆ ਦੇ ਬਾਜ਼ਾਰ ਵਿੱਚੋਂ ਜੋ ਕੁਝ ਚੰਗਾ ਲੱਗੇ ਅੱਖਾਂ ਨੂੰ ਮਨ ਨੂੰ, ਉਹ ਫਿਰ ਮਨ ਕਹਿੰਦਾ ਵੀ ਹਾਂ ਇਹ ਲੈਣਾ। ਬੁੱਧੀ ਕਹਿੰਦੀ ਇਹ ਨਿਸ਼ਚਾ ਕਰਦੀ ਹੈ ਵੀ ਹਾਂ ਇਹ ਲੈ ਲਓ, ਚਿੱਤ ਚਿਤਵਣੀਆਂ ਉਠਾਉਂਦਾ ਹੈ ਵੀ ਕਿਵੇਂ ਖਰੀਦਣੀ ਹੈ, ਕਿੱਥੋਂ ਮਾਇਆ ਇਕੱਠੀ ਕਰਨੀ ਹੈ, ਫਿਰ ਉਹ ਚੀਜ਼ ਲੈ ਲੈਂਦਾ, ਫਿਰ ਅਹਿਮ ਹੋਣਾ ਪੈਦਾ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਇਹ ਦੁਬਧਾ ਦੇ ਵਿੱਚ ਪਿਆ ਹੋਇਆ ਜਿਹੜਾ ਜੀਵ ਹੈ,
ਦਿਨ ਜਾਲਤ ਰਹੇ ਦਿਨ ਰਾਤੀ,
ਉਹਦਾ ਮਨੁਆ ਠਿਰ ਨਾ ਹੀ, ਉਹਦਾ ਮਨ ਟਿਕਦਾ ਨਹੀਂ ਹੈ, ਭੜਕਦਾ ਹੀ ਰਹਿੰਦਾ। ਇੱਕ ਚੀਜ਼ ਖਰੀਦ ਲਈ ਫਿਰ ਦੂਜੀ ਵੱਲ, ਅੱਜ ਮੋਬਾਈਲ ਕੋਈ ਨਵਾਂ ਲਾਂਚ ਹੋ ਗਿਆ ਉਹ ਲੈ ਲਿਆ, ਪਰਸੋਂ ਕੋਈ ਹੋਰ ਨਵਾਂ ਲਾਂਚ ਹੋ ਗਿਆ ਉਹ ਵੇਚ ਕੇ ਉਹ ਲੈ ਲਿਆ। ਇਹ ਭੜਕਣਾ ਮੁੱਕਦੀ ਨਹੀਂ, ਇਕੱਲੇ ਮੋਬਾਈਲ ਦੀ ਨਹੀਂ, ਪਾਉਣ ਵਾਲੇ ਕੱਪੜੇ, ਪਹਿਨਣ ਵਾਲੇ ਬੂਟ, ਖਾਣ ਵਾਲੇ ਪਦਾਰਥ, ਅਸਵਾਰੀ ਵਾਲੀਆਂ ਚੀਜ਼ਾਂ, ਮਨੁੱਖ ਸਾਰੇ ਉਮਰ ਇਸੇ ਤੇ ਖਚਤ ਹੋ ਰਿਹਾ। ਮਹਾਰਾਜ ਕਹਿੰਦੇ ਇੱਕ ਪਾਸੇ ਮਾਰ ਕੰਡੇ ਤੇ ਕੋ ਅਧਿਕਾਏ ਜਣ ਤ੍ਰਿਣ ਧਰ ਮੂੰਡ ਬੁਲਾਏ, ਮਾਰ ਕੰਡੇ ਰਿਸ਼ੀ ਨਾਲੋਂ ਵੱਧ ਦੁਨੀਆਂ ਤੇ ਧਰਤੀ ਤੇ ਕਿਸੇ ਦੀ ਉਮਰ ਨਹੀਂ ਹੋਈ। ਧਰਤੀ ਤੇ ਅੱਜ ਤੱਕ ਸਭ ਤੋਂ ਵੱਡੀ ਉਮਰ ਮਾਰ ਕੰਡੇ ਰਿਸ਼ੀ ਦੀ ਹੋਈ ਹੈ, ਤੇ ਉਹ ਰਹਿੰਦਾ ਤਾਂ ਪਤਾ ਕਿਵੇਂ ਸੀ, ਕਾਨਿਆਂ ਦਾ ਪੂਲਾ ਬੰਨ ਕੇ, ਗੰਢ ਬੰਨ ਕੇ ਕਾਨਿਆਂ ਦੀ, ਜੇ ਮੀਂਹ ਆ ਹਨੇਰੀ ਆ ਤਾਂ ਸਿਰ ਤੇ ਰੱਖ ਲੈਣਾ, ਨਹੀਂ ਥੱਲੇ ਵਿਛਾਲਿਆਂ ਦੀ ਛੱਪੜੀ ਵੀ ਨਹੀਂ ਸੀ ਬਣਾਈ ਹੋਈ ਉਸਨੇ, ਕਿਉਂਕਿ ਉਹਨੂੰ ਪਤਾ ਸੀ ਵੀ ਇੱਥੇ ਹਮੇਸ਼ਾ ਨਹੀਂ ਰਹਿਣਾ। ਮੁਕਾਮ ਕਰ ਘਰ ਬੈਸਣਾ, ਨਿਤ ਚੱਲਣਾ ਕੀ ਭੋਖ, ਜਿੰਨੇ ਮਰਜ਼ੀ ਪੱਕੇ ਮਕਾਨ ਬਣਾ ਲਓ, ਲੰਕਾ ਸਾ ਕੋਟ ਸਮੁੰਦਰ ਸੀ ਖਾਈ, ਤੇ ਰਾਵਣ ਘਰ ਖਬਰ ਨਾ ਪਾਈ। ਅੱਜ ਕਿੱਥੇ ਆ ਲੰਕਾ ਸੋਨੇ ਦੀ, ਇੱਡੀ ਵੱਡਾ ਤਾਂ ਕੋਈ ਮਕਾਨ ਨਹੀਂ ਹੋਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਦਿਨ ਰਾਤ ਇਸੇ ਭੜਕਣਾ ਚ ਪਦਾਰਥਾਂ ਪਿੱਛੇ ਮਾਇਆ ਦੇ ਮੋਹ ਚ ਜਲਦੇ ਆ।
ਮੈਂ ਖਪਨੇ ਖਪਾਹੀ,
ਮੈਂ ਪਿੱਛੇ ਐਸੇ ਜਿਹੜੇ ਜੀਵ ਨੇ ਉਹ ਖਪਦੇ ਆ, ਖਪਦੇ ਖਪਦੇ ਮਨ ਕਰਕੇ ਵੀ ਦੁਖੀ ਤੇ ਤਨ ਕਰਕੇ ਵੀ ਰੋਗ ਲਾ ਲੈਂਦੇ ਆ।
ਤਰ ਲੋਭ ਮਹਾ ਗੁਬਾਰਾ,
ਉਹਨਾਂ ਦੇ ਅੰਦਰ ਲੋਭ ਕੁੱਤਾ ਹੈ, ਹਮੇਸ਼ਾ ਹੜਕਾਇਆ ਹੋਇਆ ਲੋਭ ਰੂਪੀ ਕੁੱਤਾ ਅੰਦਰ ਭੌਂਕਦਾ ਹੀ ਰਹਿੰਦਾ ਪਦਾਰਥਾਂ ਪਿੱਛੇ। ਜਿਹੜੇ ਪਦਾਰਥ ਨੂੰ ਅੱਖਾਂ ਰਾਹੀਂ ਵੇਖ ਲਏ ਉੱਥੇ ਉਸੇ ਪਿੱਛੇ ਲੋਭੇ ਮਨ ਕੁੱਤਾ ਭੌਂਕ ਪੈਂਦਾ ਹੈ, ਉਸੇ ਪਿੱਛੇ ਚਿਤਵਣੀਆਂ ਲੱਗ ਜਾਂਦੀਆਂ, ਫਿਕਰ ਲੱਗ ਜਾਂਦਾ ਹੈ ਵੀ ਗੁਆਂਢੀ ਨੇ ਆਹ ਗੱਡੀ ਲੈ ਲਈ ਮੈਂ ਵੀ ਲਵਾਂ, ਗੁਆਂਢੀ ਨੇ ਐਸੀ ਕੋਠੀ ਪਾਈ ਹੈ ਤੂੰ ਸੋਹਣੀ ਪਾ ਕੇ ਦਿਖਾਵਾਂ, ਭਾਵੇਂ ਸਾਰੀ ਉਮਰ ਕਰਜ਼ਾ ਲਾਉਂਦੇ ਹੀ ਲੰਘ ਜਾਵੇ। ਪਰ ਰੇਸ ਕਰਨੀ ਹੈ ਮਨੁੱਖ ਨੇ, ਐਵੇਂ ਤਾਂ ਨਹੀਂ ਸਿਆਣਿਆਂ ਨੇ ਕਿਹਾ ਵੀ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ, ਆਪਣੀ ਚਾਦਰ ਵੇਖ ਕੇ ਪੈਰ ਪਸਾਰੋ, ਆਪਣੇ ਤੋਂ ਨੀਵੇਂ ਵੱਲ ਵੇਖ ਕੇ ਜੀਵਨ ਬਤੀਤ ਕਰੋ, ਸਿਮਰਨ ਭਜਨ ਆਪਣਿਆਂ ਨਾਲ ਉੱਚੀ ਅਵਸਥਾ ਵੱਲ ਵਾਲਿਆਂ ਵੱਲ ਵੇਖ ਕੇ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਐਸੇ ਮਨੁੱਖ ਨੇ ਉਹਨਾਂ ਦੇ ਅੰਦਰ ਲੋਭ ਰੂਪੀ ਗਵਾਰਾ ਕਹੀਏ ਹਨੇਰਾ
ਹੈ, ਨਿਕਟ ਨਾ ਕੋਈ ਜਾਹੇ।
ਮਹਾਰਾਜ ਸਿੱਖਿਆ ਦਿੰਦੇ ਆ ਕਹਿੰਦੇ ਐਸੇ ਲੋਭੀ ਮਨੁੱਖ ਨੇ ਨਾ ਜਿਹੜੇ ਅੰਦਰੋਂ ਅਗਿਆਨੀ ਹੈ, ਜਿਹਨਾਂ ਦੀ ਮਤ ਮੱਧਮ ਹੈ, ਸਤਿਗੁਰੂ ਦੇ ਭਰੋਸਾ ਨਹੀਂ, ਉਹਨਾਂ ਦੇ ਕੋਈ ਨੇੜੇ ਨਾ ਜਾਓ ਭਾਈ, ਉਹ ਆਪ ਡੁੱਬੇ ਨੇ ਤੁਹਾਨੂੰ ਵੀ ਡੋਬ ਦੇਣਗੇ।
ਓਏ ਆਪ ਦੁਖੀ ਸੁਖ ਕਬ ਹੋ ਨਾ ਬਾਵਾਹੇ,
ਉਹ ਆਪ ਤਾਂ ਦੁਖੀ ਹੈ ਭੜਕਣਾ ਦੇ ਵਿੱਚ, ਸਾਰੀ ਉਮਰ ਭੜਕਣਾ ਚ ਬਿਤਾ ਦੇਣੀ ਹੈ, ਖਪਦਿਆਂ ਖਪਦਿਆਂ ਦੁਖੀ ਰਹਿੰਦੇ ਆ, ਸੁੱਖ ਕਦੇ ਨਾ ਪਾਵੇ, ਕਦੇ ਉਹਨਾਂ ਨੂੰ ਸੁੱਖ ਨਹੀਂ ਮਿਲਦਾ।
ਮਰ ਹੈ ਮਰ ਜਾਹੇ,
ਫਿਰ ਜੰਮਦੇ ਮਰਦੇ ਰਹਿੰਦੇ ਆ, ਕਿਉਂਕਿ ਜਿੱਤ ਲਾਗੋ ਮਨ ਵਾਸਨਾ, ਅੰਤ ਸਾਈ ਪ੍ਰਗਟਾਨੀ, ਅੰਧਕਾਰ ਜੋ ਮੰਦਰ ਸਿਮਰੈ ਸੀ ਚਿੰਤਾ ਮੈਂ ਜੇ ਮਰਾਂ, ਪ੍ਰੇਤ ਇੱਕ ਜੋਨ ਬਲ ਬਲ ਬਾਤਰ ਹੈ ਜਿਹੜੀ ਚੀਜ਼ ਇੱਛਾ ਲੈ ਕੇ ਮਰ ਗਿਆ ਅੰਤ ਵੇਲੇ ਫਿਰ ਉਹੀ ਜੀਵਨ ਭੋਗਣੀ ਪੈਣੀ ਹੈ। ਇਤਿਹਾਸ ਚਾਹੁੰਦਾ ਨਾ ਗੁਰੂ ਚੰਦ ਨੂੰ ਮਹਾਰਾਜ ਨੇ ਸਿੱਖਿਆ ਦਿੱਤੀ ਸੀ ਤੇ ਆਓ ਉਸਦਾ ਕਿੱਡੇ ਧਰਮਾਤਮਾ ਸੀ ਮਰਨ ਸਮੇਂ ਅਖੀਰਲੇ ਸਮੇਂ ਗਵਾਂਢ ਦੇ ਵਿੱਚ ਮੱਛੀ ਦਾ ਮਾਸ ਰਿੱਜ ਰਿਹਾ ਗੁਰੂ ਨਾਨਕ ਨੇ ਦਿਖਾ ਦਿੱਤਾ ਵਿਗਾੜ ਦੀ ਦੀਨੀ ਵਿੱਚ ਪਿਆ ਹੋਇਆ ਪੁੱਛਣ ਤੇ ਪਤਾ ਲੱਗਿਆ ਉਹਦੀ ਰੂਹ ਨੇ ਦੱਸ ਦਿੱਤਾ ਵੀ ਪੁੱਤਰ ਗੁਰੂ ਚੰਦ ਭਾਵੇਂ ਮੈਂ ਧਰਮਾਤਮਾ ਸੀ ਪਰ ਅੰਤਲੇ ਸਵਾਸ ਚ ਗਵਾਂਢੀਆਂ ਦੇ ਘਰ ਮੱਛੀ ਰਿੱਝਦੇ ਹੋਏ ਜਦੋਂ ਮੈਨੂੰ ਉਹਦੀ ਵਾਸਨਾ ਆਈ ਤਾਂ ਮਨ ਚ ਫੁਰਨਾ ਹੋ ਗਿਆ ਵੀ ਮਨਾ ਆਹ ਮਾਸ ਖਾ ਕੇ ਨਹੀਂ ਦੇਖਿਆ ਉਸ ਇੱਛਾ ਨਾਲ ਮਰ ਗਿਆ ਤੇ ਬਘਿਆੜ ਦੀ ਦੀਨੀ ਮਾਸਾ ਹਰੀ ਭੋਗਣੀ ਪਈ ਜਿੱਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ ਅੰਤ ਸਮੇਂ ਪੀਤਾਂਬਰ ਜਾ ਕੇ ਰਿਦਾ ਵਸੈ ਜਿਵੇਂ ਅੰਤਲੇ ਸਮੇਂ ਨਾਮ ਚੇਤੇ ਆ ਗਿਆ ਉਹ ਵਾਹਿਗੁਰੂ ਤੋਂ ਭੇਦ ਹੋ ਜਾਂਦਾ ਹੈ। ਇਸ ਲਈ ਆਪਾਂ ਨਾਮ ਜਪਦੇ ਹਾਂ ਨਾ ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਭਾਈ ਐਸੇ ਪ੍ਰਤੀਕ ਤੋਂ ਰਹਿਤ ਨੇ ਭਰੋਸੇ ਤੋਂ ਰਹਿਤ ਹੈ ਉਹ ਜੰਮਦੇ ਮਰਦੇ
ਨਾਨਕ ਬਖਸ਼ ਲਏ ਪ੍ਰਭ ਸਾਚਾ
ਉਹਨਾਂ ਨੂੰ ਭਾਈ ਸੱਚਾ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਤਾਈ ਨੂੰ ਬਖਸ਼ਦਾ
ਜੇ ਗੁਰ ਚਰਨੀ ਚਿੱਤ ਲਾਹੇ
ਜੇ ਉਹ ਸੰਗਤ ਦੀ ਪ੍ਰੇਰਣਾ ਦੁਆਰਾ ਗੁਰੂ ਦੇ ਚਰਨਾਂ ਨਾਲ ਚਿੱਤ ਲਾ ਲੈਣ ਜੇ ਸੰਗਤ ਦੇ ਸਤਸੰਗੀ ਦਾ ਕਿਸੇ ਦਾ ਪ੍ਰੇਰਿਆ ਸੰਗਤ ਜਾ ਕੇ ਗੁਰੂ ਦੇ ਸ਼ਬਦ ਰੂਪ ਵਿਰਦਾ ਚਰਨ ਸ਼ਬਦ ਸਤਿਗੁਰ ਕੋ ਜੇ ਗੁਰੂ ਦੇ ਚਿੱਤ ਚਰਨ ਨਾਮ ਆਪਣਾ ਚਿੱਤ ਨਾਮ ਰੂਪੀ ਚਰਨਾਂ ਨੂੰ ਜੋੜ ਲਵੇ ਗੁਰੂ ਬਖਸ਼ ਦਿੰਦਾ
ਹੋੜੀ ਸੰਤ ਭਗਤ ਪਰਵਾਨ ਜੋ ਪ੍ਰਭ ਭਾਇਆ
ਜਿਹੜੇ ਪ੍ਰਭੂ ਨੂੰ ਭਾ ਗਏ ਭਾਈ ਉਹੀ ਸਾਸ ਗ੍ਰਾਸ ਜਪਣ ਵਾਲੇ ਸੰਤ ਉਹੀ ਪ੍ਰੇਰਨਾ ਭਗਤੀ ਕਰਨ ਵਾਲੇ ਭਗਤ ਪ੍ਰਵਾਨ ਹਨ
ਵਿਚੱਖਣ ਜੰਤ ਜਿਨੀ ਹਰ ਧਿਆਇਆ
ਉਹਨਾਂ ਨੇ ਹਰੇ ਵਾਹਿਗੁਰੂ ਦਾ ਨਾਮ ਧਿਆਇਆ ਉਹੀ ਭਾਈ ਸੰਸਾਰ ਚ ਸੋਹਣੇ ਤੇ ਸਿਆਣੇ ਕਹੀ ਦੇ
ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ
ਉਹਨਾਂ ਨੇ ਨਾਮ ਰੂਪੀ ਭਾਈ ਨਿਧਾਨ ਖਜ਼ਾਨਾ ਨਾਮ ਰੂਪੀ ਅੰਮ੍ਰਿਤ ਭੋਜਨ ਖਾਧਾ
ਅੰਤ ਜਨਾ ਕੀ ਧੂਰ ਮਸਤਕ ਲਾਇਆ
ਐਸੇ ਜਿਹੜੇ ਨਾਮੀ ਪੁਰਖ ਨੇ ਨਾਮ ਹੀ ਧਿਆਉਂਦੇ ਆ ਨਾਮ ਰੂਪੀ ਖਜ਼ਾਨਾ ਇਕੱਠਾ ਕਰਦੇ ਆ ਨਾਮ ਦੇ ਭੋਜਨ ਕਰਦੇ ਆ ਐਸੇ ਜਿਹੜੇ ਸੰਤ ਜਨਾਂ ਕੀ ਧੂਰ ਐਸੇ ਸਾਧੂਆਂ ਦੇ ਚਰਨ ਧੂੜੇ ਮੈਂ ਆਪਣੇ ਮੁੱਖ ਮਸਤਕ ਤੇ ਲਾਉਣਾ
ਨਾਨਕ ਭਏ ਪੁਨੀਤ ਹਰ ਤੀਰਥ ਮਾਇਆ
ਐਸੇ ਸਤਸੰਗੀਆਂ ਰੂਪੀ ਸੰਗਤ ਦੇ ਤੀਰਥ ਵਿੱਚ ਐਸੇ ਨਾਮੀਆਂ ਦੇ ਚਰਨ ਰੂਪੀ ਮੁੱਖ ਮਸਤਕ ਲਾਉਣ ਰੂਪੀ ਤੀਰਥ ਤੇ ਮਹਾਰਾਜ ਕਹਿੰਦੇ ਭਾਈ ਨਹਾਇਆ ਮੈਂ ਨਹਾਤਾਂਗਾ ਇਹਦੇ ਨਾਲ ਕੀ ਲਾਭ ਹੁੰਦਾ ਮਹਾਰਾਜ ਕਹਿੰਦੇ ਅੰਤਰਗਤ ਤੀਰਥ ਮਲ ਨਹਾਓ ਅੰਤਰ ਉਸੀ ਬਿਰਤੀ ਕਰਕੇ ਨਾਮ ਰੂਪੀ ਤੀਰਥ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਾਉਣਾ ਜਿੱਥੇ ਪ੍ਰਤੱਖ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਨਾਲ ਰਾਮ ਦਾ ਸਰੋਵਰ ਨਹਾਤੇ ਸਭ ਉੱਪਰੇ ਪਾਪ ਕਮਾਤੇ ਸਾਰੇ ਪਾਪ ਲਹਿ ਜਾਂਦੇ ਹੈ ਤਨ ਦੇ ਰੋਗ ਮਿਟ ਜਾਂਦੇ ਹੈ ਉੱਥੇ ਨਾਮ ਨਾਲ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਮੁਕਤ ਕਰ ਦਿੰਦੇ ਹੈ। ਜੋ ਅੱਜ ਦਾ ਪਾਵਨ ਮੁੱਖ ਵਾਕ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਮੁੱਖ ਵਾਕ ਦੇ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ ਹਿਰਦੇ ਵਿੱਚ ਥਾਂ ਦੇਣਾ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ
ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਏ ਪੁਨੀ